दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम उन द्वादश गुरिंड कौ मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोविंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंच चुका है कि सूरज मल जी नू छुहारा लगा है कहन तो पावे कि उन्हां दी सगाई हो गई है। ग्रंथाकार भाई संतोख सिंह जी दस रहे सन कि खुशी दे विच बहुत सारे उस वेले लड्डू वरताए गए। कल इथों तक कथा पहुंची सी अज इथों अगे मैं प्रारंभ करदा। जाचक गण को धन बहु दीन ले ले सबन सुजस को कीन। ग्रंथाकार भाई संतोख सिंह जी लिखदे ने इस तो इलावा मंगतियां नूं बहुत सारा धन दा दान दिता गया सारिया ने दान लैके हर एक तरह की जस की शोभा की। प्रेम चांद सगरी बिद करके गमन्यो सदन आनंद को तरके। प्रेम चंद ने हर एक प्रकार की सारी विधि नू पूरा किया ते फिर बड़ी खुशी दे नाल बड़े आनंद दे नाल अपने घर वापस परत गए। जाए तहां युत सब को कीना कह कुटंब को हर खसो दीना। अपने पिंड जाके अपने घर दे विच भी बहुत सारा खुशियां दा उत्सव किया गया। अपने परिवार नू इस तरह दी जदों खबर दित्ती ते सारे परिवार ने सुख मन्या। इत सत गुर मेला कर आछे सैत मसंद विसरजत पाचे। कवि जी लिखते ने के दूसरे पासे सतगुरु सच्चे पातशाह जी ने चंगे तरीके दे नाल मेले दे विच शिरकत कीती समेत मसंदा दे बहुत सारियां नूं उस वेले सतगुरां ने खुशी दे नाल विदा कीता। जथा जोग दै दै सिर पाओ तिसी देश भेजे कर नाओ। वड्डिया वड्डिया मसंदा नू यथा योग सतगुरु हरगोविंद सच्चे पातशाह जी ने सिरोपे दिते ने ते जिन्ना जिन्ना देशां दे इलाकियां दे ओ वासी सन सतगुरु सच्चे पातशाह जी ने कृपा करके उथे ही उन्हां नू वापस भेज दिता। सकल आनंद पाए जस कह गमने सब देशन जिम कह। जिथे जिथे भी इलाकियां दे विच सारे पहुंचे ने उथे जाके सतगुरु सच्चे पातशाह जी दा सारिया ने खुशी दे नाल जस वर्णन कीता। संगत निज निज साधन सिधारी जह कह कीरत गुरु उचारी। इस तो अलावा होर जिहड़ी आम साध संगत आई हुई सी ओ भी आपो अपने घरां दे विच वापस परत गई है जिथे किथे संगत ने गुरु जी दी कीर्ति दा बहुत ज्यादा उचारण कीता। रामो सहत जो साईं दास ਹੱਥ ਜੋਰ ਕੇ ਨਸ ਅਰਦਾਸ। ਇਸ ਤੋਂ ਬਾਅਦ ਰਾਮੋ ਨੇ ਤੇ ਸਾਈ ਦਾਸ ਨੇ ਦੋਵਾਂ ਜੀਆਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਦੇਹੋ ਰਜ਼ਾਏ ਕਰ ਨਾ ਕੋਠਾਨ, ਰਹੇ ਦਿਵਸ ਬਹੁ ਕਰ ਪਿਆਨ। ਹੱਥ ਜੋੜ ਕੇ ਰਾਮੋ ਤੇ ਸਾਈ ਦਾਸ ਦੋਵੇਂ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਕਿਰਪਾ ਨੂੰ ਤਾਰਨ ਕਰਕੇ ਹੁਣ ਸਾਨੂੰ ਜਾਣ ਦੀ ਆਗਿਆ ਦਿਓ। ਬਹੁਤ ਚਿਰ ਤੱਕ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਦਰਸ਼ਨਾਂ ਦਾ ਸੁਖ ਹੁਣ ਮਾਣ ਲਿਆ। ਆਪ ਅਗਵਨ ਹੋਏ ਤਿਸ ਦੇਸ਼, ਤਹ ਦਰਸ਼ਨ ਕੋ ਚਹਿਤ ਅਸ਼ੇਸ਼। ਇਸ ਤੋਂ ਇਲਾਵਾ ਉਹਨਾਂ ਦੋਵਾਂ ਨੇ ਇਹ ਵੀ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ, ਤੁਹਾਡਾ ਆਗਮਨ, ਤੁਹਾਡਾ ਆਉਣਾ ਉਸ ਇਲਾਕੇ ਦੇ ਵਿੱਚ ਕਦੋਂ ਹੋਵੇਗਾ, ਕਿਉਂਕਿ ਤੁਹਾਡੇ ਦਰਸ਼ਨਾਂ ਨੂੰ ਉਥੋਂ ਦੇ ਰਹਿਣ ਵਾਲੇ ਸਾਰੇ ਦੇ ਸਾਰੇ ਬੜਾ ਲੋੜਦੇ ਨੇ। ਤਬ ਸਤ ਗੁਰ ਨਿਜ ਸਾਰੀ ਜਾਨ, ਮੁਖ ਮੁਸਕਾਵਤ ਕੀਨ ਬਖਾਨ। ਉਸ ਵੇਲੇ ਰਾਮੋ ਜਿਹੜੀ ਕਿ ਸਤਿਗੁਰਾਂ ਦੇ ਸਰੀਰਕ ਰੂਪ ਦੇ ਵਿੱਚ ਸਾਰੀ ਲੱਗਦੀ ਹੈ, ਉਸ ਦੇ ਵੱਲ ਦੇਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਇੰਜ ਬਚਨ ਕੀਤਾ। ਕਹਿੰਦੇ ਨੇ, ਪ੍ਰਥਮ ਰਹੇ ਤੁਮ ਘਰ ਚਿਰ ਅਕਾਲ, ਬਹੁਰ ਆਏ ਹਮ ਬਸੈ ਵਿਸਾਲ। ਰਾਮੋ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਵੀ ਤੁਹਾਡੇ ਘਰ ਦੇ ਵਿੱਚ ਅਸੀਂ ਬਹੁਤ ਸਮਾਂ ਜਾ ਕੇ ਟਿਕ ਚੁੱਕੇ ਹਾਂ। ਗੁਰੂ ਜੀ ਕਹਿੰਦੇ ਨੇ ਫੇਰ ਐਸਾ ਸਮਾਂ ਜ਼ਰੂਰ ਆਵੇਗਾ ਕਿ ਅਸੀਂ ਲੰਮੇ ਸਮੇਂ ਤੱਕ ਤੁਹਾਡੇ ਘਰ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਨਿਵਾਸ ਕਰਾਂਗੇ। ਰਹੋ ਪ੍ਰਤੀਖਤ ਨਿਸ਼ਚੈ ਹੈ, ਤੁਮਰੋ ਪ੍ਰੇਮ ਰਹਿਣ ਨਹੀਂ ਦਹਿ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਤੁਸੀਂ ਸਾਡੀ ਉਡੀਕ ਕਰੋ, ਪ੍ਰਤੀਸ਼ਾ ਕਰੋ, ਨਿਸ਼ਚੈ ਹੈ, ਇਹ ਗੱਲ ਨਿਸ਼ਚਿਤ ਰੂਪ ਦੇ ਵਿੱਚ ਤੈਅ ਹੈ ਕਿ ਜ਼ਰੂਰ ਤੁਹਾਡੇ ਘਰ ਆਵਾਂਗੇ। ਤੁਮਰੋ ਪ੍ਰੇਮ ਰਹਿਣ ਨਹੀਂ ਦਹਿ। ਕਹਿੰਦੇ ਨੇ ਤੁਹਾਡਾ ਪ੍ਰੇਮ ਐਸਾ ਹੈ, ਤੁਹਾਡਾ ਸੰਬੰਧ ਐਸਾ ਹੈ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਰਹਿਣ ਨਹੀਂ ਦੇਵੇਗਾ। ਤੁਹਾਡੇ ਘਰ ਵਿੱਚ ਆਉਣ ਦੇ ਵਾਸਤੇ ਤੁਹਾਡਾ ਪ੍ਰੇਮ ਸਾਨੂੰ ਇੱਕ ਸਮੇਂ ਮਜਬੂਰ ਕਰ ਦੇਵੇਗਾ। ਤੈ ਦਮੋਦਰੀ ਆਦਿਕ ਜੇਈ, ਮਿਲ ਕਰ ਸਭ ਨਮੈ ਕਰ ਸੇਈ। ਉਸ ਵੇਲੇ ਤਿੰਨੇ ਸਤਿਗੁਰਾਂ ਦੇ ਮਹਿਲ ਵੀ ਉਹਨਾਂ ਦੋਵਾਂ ਨੂੰ ਜਾਣ ਤੋਂ ਪਹਿਲਾਂ ਮਿਲੇ ਨੇ, ਇੱਕ ਦੂਜੇ ਨੂੰ ਦੋਵਾਂ ਤਰਫਾਂ ਤੋਂ ਨਮਸਕਾਰਾਂ ਹੋਈਆਂ। ਗਏ ਡਰੋਲੀ ਕੋ ਸੁਖ ਪਾਏ, ਨਿਤ ਸਤ ਗੁਰ ਸਿਮਰੈ ਚਿਤ ਪਾਏ। ਆਪਣੇ ਨਗਰ ਡਰੋਲੀ ਦੇ ਵਿੱਚ ਦੋਵੇਂ ਜੀ ਪਹੁੰਚ ਗਏ ਨੇ, ਸੁਖ ਦੇ ਨਾਲ ਉੱਥੇ ਵਸਣ ਲੱਗੇ ਨੇ, ਨਿਤਾ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਚਿੱਤ ਦੇ ਵਿੱਚੋਂ ਯਾਦ ਕਰਦੇ ਨੇ। ਸ੍ਰੀ ਗੁਰਦਿੱਤੇ ਪਿਤ ਰੁਖ ਜਾਨ, ਆਏ ਸਪਾਏ ਤਿਆਰੀ ਠਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਗੁਰਦਿੱਤਾ ਜੀ ਨੇ ਆਪਣੇ ਪਿਤਾ ਦੀ ਰੁਚੀ ਨੂੰ ਜਾਣਿਆ ਹੈ ਤੇ ਜਿੱਥੇ ਸਤਿਗੁਰਾਂ ਨੇ ਕਰਤਾਰਪੁਰ ਪਹਿਲਾਂ ਭੇਜਿਆ ਸੀ ਗੁਰਦਿੱਤਾ ਜੀ ਨੂੰ, ਉੱਥੇ ਜਾਣ ਦੇ ਵਾਸਤੇ ਹੀ ਉਹ ਤਿਆਰ ਹੋ ਗਏ ਨੇ ਆਗਿਆ ਲੈ ਕੇ। ਨੱਤੀ ਤੀਰ ਮਲ ਲੇ ਗੋਦ, ਸਭ ਸਾਸਨ ਸੰਗ ਮਿਲੀ ਪ੍ਰਮੋਦ। ਜਿਹੜੀ ਨੱਤੀ ਹੈ, ਜਿਹੜੀ ਕਿ ਗੁਰਦਿੱਤੇ ਦੀ ਘਰ ਵਾਲੀ ਹੈ, ਉਸ ਨੇ ਆਪਣੇ ਛੋਟੇ ਪੁੱਤਰ ਤੀਰਮਲ ਨੂੰ ਆਪਣੀ ਗੋਦੀ ਦੇ ਵਿੱਚ ਚੁੱਕਿਆ ਹੈ ਤੇ ਆਪਣੀਆਂ ਤਿੰਨੇ ਹੀ ਸੱਸਾਂ ਤੋਂ ਜਾਣ ਦੀ ਆਗਿਆ ਲਈ ਹੈ, ਖੁਸ਼ੀ ਦੇ ਨਾਲ ਤਿੰਨਾਂ ਨੂੰ ਮਿਲੀ। ਨਮਸਕਾਰ ਕਰ ਸਿਆਂਦਨ ਚਰੀ, ਸਿਰ ਕਰ ਤਾਰ ਪੁਰੇ ਮਗ ਪਰੀ। ਨੱਤੀ ਨਮਸਕਾਰ ਕਰਕੇ ਰੱਥ ਦੇ ਵਿੱਚ ਸਵਾਰ ਹੋ ਗਈ ਹੈ ਤੇ ਸ੍ਰੀ ਕਰਤਾਰਪੁਰ ਦੇ ਵੱਲ ਰੱਥ ਚੱਲ ਪਿਆ। ਸ੍ਰੀ ਗੁਰਦਿੱਤਾ ਪਹੁੰਚੋ ਜਾਏ, ਬਸੇ ਤਹਾਂ ਹੀ ਸੁਖ ਉਪ ਜਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਬਾਬਾ ਗੁਰਦਿੱਤਾ ਜੀ ਆਪਣੇ ਸਮੇਤ ਪਰਿਵਾਰ ਦੇ ਕਰਤਾਰਪੁਰ ਦੇ ਵਿੱਚ ਪਹੁੰਚੇ ਨੇ ਤੇ ਸੁਖ ਦੇ ਨਾਲ ਕਰਤਾਰਪੁਰ ਦੇ ਵਿੱਚ ਰਹਿਣ ਲੱਗੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਕੁਛ ਕ ਕਥਾ ਗੁਰਦਾਸ ਕੀ ਸੁਣੋ ਸਕਲ ਗੁਰਦਾਸ, ਗੁਰ ਮਾਇਆ ਦੁਸ਼ਤਰ ਮਹਾ ਕਰ ਲੀ ਜੈ ਨਿਰਜਾਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੀ ਜੀ ਭਾਈ ਗੁਰਦਾਸ ਜੀ ਦੀ ਕਥਾ ਨੂੰ ਤੁਸੀਂ ਸੁਣੋ, ਹੇ ਗੁਰੂ ਦੇ ਪ੍ਰੇਮੀ ਸਿੱਖੋ ਸੁਣ ਵਾਲਿਓ। ਗੁਰ ਮਾਇਆ ਦੁਸ਼ਤਰ ਮਹਾ ਕਰ ਲੀ ਜੈ ਨਿਰਜਾਸ। ਕਵੀ ਜੀ ਲਿਖਦੇ ਨੇ ਕਿ ਗੁਰੂ ਜੀ ਦੀ ਜਿਹੜੀ ਮਾਇਆ ਹੈ ਉਹ ਬੜੀ ਪ੍ਰਬਲ ਹੈ, ਉਸ ਤੋਂ ਲੰਘਣਾ ਬੜਾ ਔਖਾ ਹੈ। ਐਸੀ ਗੱਲ ਨੂੰ ਤੁਸੀਂ ਨਿਰਣੇ ਕਰਕੇ ਵੇਖ ਲਓ, ਸੁਣ ਲਓ। ਏਕ ਦਿਵਸ ਗੁਰ ਸਭਾ ਮਜਾਰੇ, ਸਿਦਕੀ ਸਿੱਖ ਬੈਠੇ ਮੁੱਦ ਧਾਰੇ। ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬਿਰਾਜਮਾਨ ਸਨ। ਸਤਿਗੁਰਾਂ ਦੇ ਬਹੁਤ ਵੱਡੇ ਵੱਡੇ ਜਿਹੜੇ ਸਿਦਕੀ ਸਿੱਖ ਨੇ ਉਹ ਖੁਸ਼ੀ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਲਾਗੇ ਬੈਠੇ ਸਨ। ਭਗਤੂ ਬਹਿਲੋ ਆਦਿਕ ਥੇਰੇ, ਜੇਠਾ ਵਿਦਿਆ ਸ਼ੁਭ ਮਤ ਕਰੇ। ਭਾਈ ਭਗਤੂ ਜੀ ਬੈਠੇ ਨੇ, ਇਸ ਤੋਂ ਇਲਾਵਾ ਭਾਈ ਬਹਿਲੋ ਜੀ ਬੈਠੇ ਨੇ, ਇਸ ਤੋਂ ਇਲਾਵਾ ਭਾਈ ਜੇਠਾ ਜੀ, ਭਾਈ ਵਿਧੀ ਚੰਦ ਜੀ, ਜਿਹੜੇ ਕਿ ਸਾਰੇ ਦੇ ਸਾਰੇ ਸ੍ਰੇਸ਼ਟ ਬੁੱਧੀ ਦੇ ਮੁਖੀ ਸਿੱਖ ਨੇ, ਉਹ ਸਤਿਗੁਰਾਂ ਦੇ ਲਾਗੇ ਟਿਕੇ ਨੇ। ਬੈਠੋ ਟਿਗ ਪਰ ਬੀਨ ਗੁਰਦਾਸ, ਸਿੱਖੀ ਕੇ ਹੋਏ ਬਾਕ ਬਿਲਾਸ। ਇਹਨਾਂ ਸਾਰਿਆਂ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਸ਼੍ਰੋਮਣੀ ਤੇ ਪ੍ਰਵੀਨ ਸਿਆਣੇ ਜਿਹੜੇ ਭਾਈ ਗੁਰਦਾਸ ਨੇ ਉਹ ਵੀ ਇਹਨਾਂ ਦੇ ਲਾਗੇ ਬੈਠੇ ਹੋਏ ਨੇ। ਸਿੱਖੀ ਕੇ ਹੋਏ ਬਾਕ ਬਿਲਾਸ ਕਹਿਣ ਤੋਂ ਪਾਵੇ ਹੈ ਕਿ ਸਿੱਖੀ ਦੇ ਬਾਰੇ ਬਚਨ ਬਿਲਾਸ ਹੋਣ ਲੱਗੇ। ਕਹਿਤ ਪਾਏ ਗੁਰ ਕਰੁਣਾ ਤਰ, ਮਾਇਆ ਤੇ ਸੋ ਬਚਾਵਨ ਕਰ। ਬਚਨ ਬਿਲਾਸ ਕਰਦਿਆਂ ਕਰਦਿਆਂ ਇਸ ਤਰ੍ਹਾਂ ਦਾ ਬਚਨ ਆ ਗਿਆ ਕਿ ਜਿਹੜੀ ਸਤਿਗੁਰੂ ਦੀ ਮਾਇਆ ਹੈ ਉਹ ਬਹੁਤ ਜ਼ਿਆਦਾ ਪ੍ਰਬਲ ਹੈ, ਜਿਹਦੇ ਤੋਂ ਕੋਈ ਆਮ ਆਦਮੀ ਬਚ ਨਹੀਂ ਸਕਦਾ। ਜੇਕਰ ਗੁਰੂ ਕਰਣਾ ਕਰਨ, ਜੇਕਰ ਗੁਰੂ ਦਇਆ ਕਰਨ ਤੇ ਮਾਇਆ ਤੋਂ ਬਚਾ ਕੇ ਆਪਣੇ ਸਿੱਖ ਨੂੰ ਰੱਖ ਸਕਦੇ। ਮਨ ਠਹਿਰਾਵੇਂ ਚਰਨ ਮਜਾਰਾ, ਸਹ ਕਸੌਟੀ ਸੋ ਸਿੱਖ ਭਾਰਾ। ਜਿਹੜਾ ਗੁਰੂ ਦਾ ਪਿਆਰਾ ਸਿੱਖ ਗੁਰੂ ਦੇ ਪਵਿੱਤਰ ਚਰਨਾਂ ਨੂੰ ਆਪਣੇ ਮਨ ਦੇ ਵਿੱਚ ਠਹਿਰਾ ਕੇ ਰੱਖਦਾ ਹੈ, ਐਸਾ ਜਿਹੜਾ ਵੱਡਾ ਸਿੱਖ ਹੈ ਨਾ, ਉਹੀ ਸਤਿਗੁਰਾਂ ਦੀ ਵੱਡੀ ਕਸੌਟੀ ਦੇ ਉੱਤੇ ਖਰਾ ਉਤਰ ਸਕਦਾ, ਭਾਵ ਕੇ ਸਤਿਗੁਰਾਂ ਦੀ ਮਾਇਆ ਤੋਂ ਬਚ ਸਕਦਾ। ਗੁਰ ਕੇ ਚਰਤ ਨ ਜਾਹਿ ਵਿਚਾਰੇ, ਪਿਖ ਕਰ ਭਰਮ ਸਿੱਖ ਵਿਚਾਰੇ। ਸਾਰੇ ਗੱਲਾਂ ਕਰਦੇ ਨੇ ਕਿ ਗੁਰੂ ਦੇ ਜਿਹੜੇ ਚਰਿੱਤਰ ਨੇ ਨਾ, ਉਹ ਕਿਸੇ ਤੋਂ ਵਿਚਾਰੇ ਨਹੀਂ ਜਾਂਦੇ, ਭਾਵ ਕੇ ਬੁੱਧੀ ਦੇ ਨਾਲ ਸਮਝਣ ਲੱਗਿਆਂ ਕਈ ਵੇਰੇ ਸਮਝ ਨਹੀਂ ਪੈਂਦੇ ਕਿ ਗੁਰੂ ਐਸੇ ਕੌਤਕ ਕਰਦਾ ਹੈ ਜਿਨ੍ਹਾਂ ਤੋਂ ਬਚਣਾ ਬੜਾ ਔਖਾ ਹੋ ਜਾਂਦਾ ਹੈ। ਇਸ ਕਰਕੇ ਜਿਹੜੇ ਵਿਚਾਰੇ ਸਿੱਖ ਨੇ ਨਾ, ਉਹ ਗੁਰੂ ਦੀ ਕਸਵੱਟੀ ਤੇ ਖਰੇ ਨਹੀਂ ਉਤਰਦੇ। ਇਸ ਤਰ੍ਹਾਂ ਦੀ ਗੁਰੂ ਕਦੇ ਕਦੇ ਕਸਵੱਟੀ ਲਾਉਂਦਾ। ਇਸ ਤਰੀਕੇ ਦੇ ਨਾਲ ਉਸ ਵੇਲੇ ਇੱਕ ਦੂਜੇ ਦੇ ਨਾਲ ਸਿੱਖ ਚਰਚਾ ਕਰ ਰਹੇ ਸਨ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਲਿਖਦੇ ਨੇ। ਇੱਕ ਦਿਨ ਮੁਖੀਏ ਕੁਝ ਸਿੱਖ ਬੈਠੇ ਚਰਚਾ, ਗਿਆਨ ਵਿਰਾਗ ਹਿਲਾਏ ਪਾਈ। ਗੱਲ ਸਿਦਕ ਭਰੋਸੇ ਦੀ ਚੱਲ ਪਈ, ਗੁਰ ਮਿਹਰ ਕਰ ਸਿਦਕ ਨਿਭਾਏ ਪਾਈ। ਮਾਇਆ ਬੜੀ ਪ੍ਰਬਲ ਕਰਤਾਰ ਦੀਏ, ਸਾਰੇ ਜੀਆਂ ਦੇ ਤਾਈ ਪਰਮਾਏ ਪਾਈ। ਬਚ ਸਕੇ ਉਹ ਜੀਵ ਕਰਤਾਰ ਸਿੰਘਾ, ਪੂਰਾ ਸਤਿਗੁਰੂ ਜਿਹਦਾ ਸਹਾਏ ਪਾਈ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਸਿੱਖਾਂ ਨੇ ਆਖਿਆ ਕਿ ਬੜੀ ਪ੍ਰਬਲ ਪਰਮੇਸ਼ਰ ਦੀ ਸਤਿਗੁਰੂ ਦੀ ਮਾਇਆ ਹੈ, ਜੇਕਰ ਸਤਿਗੁਰੂ ਆਪ ਹੀ ਸਹਾਇਤਾ ਕਰੇ ਤਾਂ ਹੀ ਉਸ ਮਾਇਆ ਦੇ ਚੁੰਗਲ ਦੇ ਵਿੱਚੋਂ ਸਿੱਖ ਨਿਕਲ ਸਕਦਾ। ਸਭ ਮੈਂ ਤਬ ਬੋਲਿਓ ਗੁਰਦਾਸ, ਜੇਕਰ ਹੋਏ ਸਿੱਖ ਗੁਰ ਕੇ ਪਾਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬਾਕੀ ਦੇ ਸਿੱਖਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ। ਲਾਗੋਂ ਹੀ ਭਾਈ ਗੁਰਦਾਸ ਜੀ ਉਸੇ ਵੇਲੇ ਝੱਟ ਬੋਲੇ ਨੇ, ਕਹਿੰਦੇ ਨੇ ਜੇਕਰ ਹੋਏ ਸਿੱਖ ਗੁਰੂ ਕੇ ਪਾਸ, ਜੇਕਰ ਗੁਰੂ ਦਾ ਪ੍ਰੇਮੀ ਸਿੱਖ ਗੁਰੂ ਦੇ ਕੋਲ ਰਹਿੰਦਾ ਹੋਵੇ। ਸਿੱਖੀ ਕੋ ਨਿਰਬਾਹਨ ਕਰੈ ਜਿਉਂ ਕਿਉਂ ਕਰ ਔਰ ਭਰਮ ਨਾ ਧਰੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਦੇ ਸਿੱਖ ਨੂੰ ਚਾਹੀਦਾ ਕਿ ਸਿੱਖੀ ਦਾ ਨਿਰਵਾਹ ਕਰੇ ਤੇ ਜਿਵੇਂ ਨਾ ਕਿਵੇਂ ਉਹ ਕਦੇ ਵੀ ਹਿਰਦੇ ਤੋਂ ਨਾ ਭਰਮੇ, ਭਾਵੇਂ ਸਤਿਗੁਰੂ ਜੀ ਕੁਝ ਵੀ ਕਿਉਂ ਨਾ ਕਰਨ। ਜੇ ਕਰ ਸੰਗ ਅਰੰਭੈ ਪਰਖਨ ਧਾਰ ਰੂਪ ਬਿਪਰ ਜੈ ਕੁਛ ਤਨ। ਭਾਈ ਗੁਰਦਾਸ ਜੀ ਨੇ ਆਪਣਾ ਵਿਚਾਰ ਉਹਨਾਂ ਸਾਰਿਆਂ ਤੋਂ ਵਿਪਰੀਤ ਦਿੱਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜੇਕਰ ਗੁਰੂ ਕਿਸੇ ਵੀ ਤਰੀਕੇ ਦੇ ਨਾਲ ਪਰਖਣਾ ਕਰਨਾ ਆਰੰਭ ਕਰ ਦਿੰਦਾ, ਸਿੱਖ ਨੂੰ ਆਪਣੀ ਸਿੱਖੀ ਦੇ ਉੱਤੇ ਡਟੇ ਰਹਿਣਾ ਚਾਹੀਦਾ। ਧਾਰੇ ਰੂਪ ਵਿਪਰਜਿਆ ਕੁਛ ਤਨ, ਭਾਵੇਂ ਕਿ ਕਿਸ ਤਰ੍ਹਾਂ ਦੇ ਰੂਪ ਨੂੰ ਗੁਰੂ ਧਾਰਨ ਕਰ ਲਵੇ, ਕਿਸ ਤਰ੍ਹਾਂ ਦਾ ਭੇਖ ਬਣਾ ਲਵੇ, ਸਿੱਖ ਨੂੰ ਕਾਇਮ ਰਹਿਣਾ ਚਾਹੀਦਾ। ਕਿਦੋਂ ਗਿਰਾ ਕਰ ਔਰ ਪਰਕਾਰੀ ਕੈ ਸੁਭਾਵ ਵਿਪ੍ਰੈਤੈ ਧਾਰੀ। ਭਾਵੇਂ ਸਤਿਗੁਰੂ ਜੀ ਕਿਸ ਤਰ੍ਹਾਂ ਦੇ ਬਚਨ ਕਰਨ ਲੱਗ ਪੈਣ ਕਿਸੇ ਹੋਰ ਹੀ ਪ੍ਰਕਾਰ ਦੇ, ਜਾਂ ਸਤਿਗੁਰੂ ਜੀ ਆਪਣੇ ਸੁਭਾਅ ਨੂੰ ਕਿਸੇ ਹੋਰ ਤਰੀਕੇ ਦਾ ਉਲਟਾ ਕਰ ਲੈਣ। ਕਿਦੋਂ ਯਾ ਯੋਗ ਕਰਾਂ ਮੈਂ ਕੈਸੇ ਆਗੇ ਕਹੀ ਕਰੀ ਨਹੀਂ ਜੈਸੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਭਾਵੇਂ ਸਤਿਗੁਰੂ ਐਸੇ ਅਯੋਗ ਕੰਮ ਕਹਿ ਕੇ ਆਪਣੇ ਸਿੱਖਾਂ ਤੋਂ ਕਰਵਾਉਣ ਲੱਗ ਪੈਣ ਕਿ ਜਿਹੜੇ ਨਾ ਅੱਜ ਤੱਕ ਹੋਏ ਨੇ ਤੇ ਨਾ ਹੀ ਕਦੇ ਕਿਸੇ ਨੇ ਵੇਖੇ ਜਾਂ ਸੁਣੇ ਨੇ, ਤਾਂ ਵੀ ਸਿੱਖ ਨੂੰ ਚਾਹੀਦਾ ਕਿ ਆਪਣੇ ਮਤ ਦੇ ਉੱਤੇ ਡਟਿਆ ਰਵੇ, ਕਾਇਮ ਰਵੇ। ਸਿੱਖ ਸਿੱਧਕ ਆਪਣੋ ਦ੍ਰਿੜ ਰਾਖੈ ਸਹਿ ਕਸੌਟੀ ਮਨ ਕੋ ਗਾਖੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਿੱਖ ਨੂੰ ਚਾਹੀਦਾ ਕਿ ਆਪਣੇ ਸਿੱਖੀ ਸਿਦਕ ਦੇ ਵਿੱਚ ਦ੍ਰਿੜਤਾ ਨੂੰ ਧਾਰਨ ਕਰਕੇ ਰੱਖੇ, ਪਕਿਆਈ ਦੇ ਨਾਲ ਸਿਦਕ ਨੂੰ ਧਾਰਨ ਕਰਕੇ ਰੱਖੇ। ਸਹਿ ਕਸੌਟੀ ਮਨ ਕੋ ਗਾਖ ਹੈ, ਭਾਵ ਕਿ ਜਿਹੜੀ ਵੀ ਕਸੌਟੀ ਲਾਵੇ ਗੁਰੂ ਉਸ ਕਸੌਟੀ ਦੇ ਉੱਤੇ ਖਰਾ ਉਤਰੇ, ਪੂਰਾ ਉਤਰੇ। ਆਪਣੀ ਕਵਤਾ ਬਿਖੈ ਬਨਾਈ ਸੋ ਤੋ ਕਪਠ ਕਰ ਸਭਨ ਸੁਨਾਈ। ਕਿਉਂਕਿ ਭਾਈ ਗੁਰਦਾਸ ਜੀ ਬਹੁਤ ਵਧੀਆ ਲਿਖਾਰੀ ਵੀ ਸਨ, ਇਸੇ ਕਰਕੇ ਮਾਨੋ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਵਿਤ ਜਿਹੜੇ ਕਿ ਆਦਿ ਬਾਣੀ ਦੇ ਵਿੱਚ ਅੰਕਿਤ ਨਹੀਂ ਹਨ, ਤਾਂ ਵੀ ਉਹਨਾਂ ਦੀ ਇੰਨੀ ਮਾਨਤਾ ਹੈ ਕਿ ਸਤਿਗੁਰਾਂ ਦੇ ਵੱਲੋਂ ਭਾਈ ਗੁਰਦਾਸ ਜੀ ਦੀ ਬਾਣੀ ਪ੍ਰਮਾਣਿਕ ਹੈ। ਇਸ ਗੱਲ ਦਾ ਪ੍ਰਮਾਣ ਹੈ ਕਿ ਜਿੱਥੇ ਵੀ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਹੋਵੇ ਉੱਥੇ ਭਾਈ ਗੁਰਦਾਸ ਦੀ ਬਾਣੀ ਨੂੰ ਵੀ ਪੜਿਆ ਜਾ ਸਕਦਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਬਹੁਤ ਵੱਡੇ ਲਿਖਾਰੀ ਸਨ ਭਾਈ ਗੁਰਦਾਸ ਜੀ। ਆਪਣੇ ਮਤ ਨੂੰ ਪੂਰਾ ਪੱਕਾ ਕਰਨ ਦੇ ਵਾਸਤੇ ਜਿਹੜੀ ਉਹਨਾਂ ਨੇ ਆਪਣੀ ਬਾਣੀ ਉਚਾਰਨ ਕੀਤੀ ਸੀ, ਉਸ ਦਾ ਫਿਰ ਭਾਈ ਗੁਰਦਾਸ ਨੇ ਪ੍ਰਮਾਣ ਦਿੱਤਾ ਕਿ ਕਿਸ ਤਰ੍ਹਾਂ ਇਸ ਗੱਲ ਨੂੰ ਪਕਿਆਈ ਦੇ ਨਾਲ ਧਾਰਨ ਕਰਨਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਪੌੜੀ ਦੇ ਵਿੱਚ ਇਸ ਤਰ੍ਹਾਂ ਉਚਾਰਨ ਕੀਤਾ। ਭਾਈ ਗੁਰਦਾਸ ਜੀ ਲਿਖਦੇ ਨੇ, ਜੇ ਮਾਂ ਹੋਵੇ ਯਾਰਨੀ ਕਿਉਂ ਪੁੱਤ ਪਤਾਰੇ, ਗਾਈ ਮਾਣਕ ਨਿਗਲਿਆ ਪੇਟ ਪਾੜ ਨਾ ਮਾਰੇ। ਜੇ ਫਿਰ ਬਹੁ ਕਰ ਹੰਡਣਾ ਸਤ ਰੱਖੈ ਨਾਰੇ, ਅਮਰ ਚਲਾਵੇ ਚੰਮ ਦੇ ਚਾਕਰ ਵਿਚਾਰੇ। ਜੇ ਮਦ ਪੀਤਾ ਬਾਹਮਣੀ ਲੋਏ ਲੁੱਜਣ ਸਾਰੇ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਅਖੀਰ ਦੇ ਵਿੱਚ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ, ਬਾਕੀ ਸਾਰੇ ਪ੍ਰਮਾਣ ਦਿੱਤੇ ਨੇ ਕਿ ਜੇਕਰ ਗੁਰੂ ਸਾਂਗ ਵਰਤਦਾ ਹੈ ਨਾ ਤੇ ਸਿੱਖ ਨੂੰ ਚਾਹੀਦਾ ਆਪਣੇ ਸਿੱਖੀ ਸਿਦਕ ਤੋਂ ਨਾ ਹਾਰੇ। ਉਸ ਵੇਲੇ ਭਾਈ ਗੁਰਦਾਸ ਜੀ ਨੇ ਆਪਣਾ ਮਤ ਸਾਰਿਆਂ ਦੇ ਸਾਹਮਣੇ ਇਸ ਤਰ੍ਹਾਂ ਪੇਸ਼ ਕੀਤਾ। ਵਿੱਚੋਂ ਭਾਈ ਗੁਰਦਾਸ ਜੀ ਬੋਲ ਪਏ, ਮਾਇਆ ਸਿਦਕੀਆਂ ਤਾਈ ਡੁਲਾਏ ਨਾਹੀਂ, ਸਤ ਗੁਰੂ ਜੇ ਸੰਗ ਵਰਤਾਏ ਕੋਈ, ਪੂਰਾ ਸਿੱਖ ਦਿਲੋਂ ਪਰਮਾਏ ਨਾਹੀਂ। ਵੇਖੋ ਮਾਉ ਵਿਚਾਰਨੀ ਹੋਏ ਜੇਕਰ, ਪੁੱਤ ਉਸ ਦੀ ਭੰਡੀ ਕਰਾਏ ਨਾਹੀਂ, ਗਊ ਫੜ ਕੇ ਰਤਨ ਜੇ ਨਿਗਲ ਜਾਵੇ ਪੇਟ ਪਾੜ ਕੇ ਕੋਈ ਕਢਾਏ ਨਾਹੀਂ। ਜੇਕਰ ਪਤੀ ਹੋਵੇ ਵਿਭਚਾਰ ਕਰਦਾ ਨਾਰ ਸਤੀ ਰਹਿ ਪਾਪ ਕਮਾਏ ਨਾਹੀ ਜੇ ਚਮ ਦੇ ਦਮ ਚਲਾਉਣ ਹਾਕਮ ਉਜ਼ਰ ਨੌਕਰਾਂ ਦਾ ਮੂਲੋਂ ਕਾਈ ਨਾਹੀ ਪੀਏ ਬਾਮਣੀ ਫੜ ਸ਼ਰਾਬ ਜੇਕਰ ਕੱਜ ਲੈਣ ਪਰਦਾ ਕੋਈ ਫੁਲਾਏ ਨਾਹੀ ਗੁਰ ਸਾਂਗ ਵਰਤਾਏ ਕਰਤਾਰ ਸਿੰਘਾ ਸਿੱਖ ਸਿਦਕ ਦੇ ਤਾਈ ਗਵਾਏ ਨਾਹੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਭਾਈ ਗੁਰਦਾਸ ਨੇ ਆਪਣਾ ਮਤ ਪੇਸ਼ ਕੀਤਾ ਕਿ ਭਾਵੇਂ ਗੁਰੂ ਕਿਸ ਤਰ੍ਹਾਂ ਦਾ ਵੀ ਸਾਂਗ ਵਰਤਾਵੇ ਕਿਸ ਤਰ੍ਹਾਂ ਦੀ ਵੀ ਸਿੱਖ ਦੀ ਪਰਖ ਕਰੇ ਪਰ ਸਿੱਖ ਨੂੰ ਚਾਹੀਦਾ ਕਿ ਆਪਣੇ ਸਿੱਖੀ ਸਿਦਕ ਨੂੰ ਪੂਰੇ ਤਰੀਕੇ ਦੇ ਨਾਲ ਨਿਭਾਵੇ ਸੁਣ ਸਿੱਖਣ ਪੁਣ ਭਾਣੀ ਜੁਬਾਨੀ ਹੈ ਐਸੇ ਤੁਮ ਜਥਾ ਬਖਾਨੀ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੇ ਬਚਨ ਭਾਈ ਗੁਰਦਾਸ ਨੇ ਕੀਤੇ ਪਹਿਲਾਂ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਸਿੱਖਾਂ ਦਾ ਉਹਨਾਂ ਸਿੱਖਾਂ ਨੇ ਫੇਰ ਆਖਿਆ ਕਿ ਭਾਈ ਜੀ ਜਿਸ ਤਰ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਦਰਅਸਲ ਹੈ ਤੇ ਠੀਕ ਪਰ ਤਾਂ ਵੀ ਗੁਰੂ ਦੀ ਜਿਹੜੀ ਮਾਇਆ ਹੈ ਨਾ ਉਹ ਬੜੀ ਪ੍ਰਬਲ ਹੈ ਤਉ ਵਿਸਾਲ ਪ੍ਰਬਲ ਗੁਰ ਮਾਇਆ ਕੌਣ ਕੌਣ ਨਹੀਂ ਇਹਨੇ ਪਰਮਾਇਆ ਭਾਈ ਗੁਰਦਾਸ ਜੀ ਤੁਸੀਂ ਬਹੁਤ ਵੱਡੇ ਸ੍ਰੇਸ਼ਟ ਬੁੱਧੀ ਦੇ ਮਾਲਕ ਸਿੱਖ ਹੋ ਤੁਸੀਂ ਬੜਾ ਚੰਗਾ ਬਿਆਨ ਕਰਦੇ ਹੋ ਪਰ ਤਾਂ ਵੀ ਭਾਈ ਜੀ ਸਾਡਾ ਤੇ ਮਤ ਇਹ ਹੈ ਕਿ ਗੁਰੂ ਦੀ ਮਾਇਆ ਬੜੀ ਪ੍ਰਬਲ ਹੈ ਜਿਹਨੂੰ ਕੋਈ ਵੀ ਉਲੰਘ ਨਹੀਂ ਸਕਦਾ ਕਿੰਨਾ ਕਿੰਨਾ ਦੀ ਗਿਣਤੀ ਕਰੀਏ ਕਿ ਜਿਨ੍ਹਾਂ ਨੂੰ ਗੁਰੂ ਦੀ ਮਾਇਆ ਨੇ ਪਰਮਾ ਦਿੱਤਾ ਸਿਦਕ ਰਾਖ ਬੋ ਮੁਸ਼ਕਲ ਅਹੇ ਜਿਨੋ ਕਰੇ ਤਪ ਕਾਨਣ ਰਹੇ ਭਾਈ ਗੁਰਦਾਸ ਨੂੰ ਨਾਲ ਦੇ ਸਿੱਖ ਕਹਿੰਦੇ ਨੇ ਕਿ ਸਿੱਖੀ ਸਿਦਕ ਰੱਖਣਾ ਤੇ ਬੜੀ ਚੰਗੀ ਗੱਲ ਹੈ ਪਰ ਜੇਕਰ ਗੁਰੂ ਉਸ ਗੱਲ ਤੋਂ ਉਲਟਾਵੇ ਤੇ ਉੱਥੇ ਸਿੱਖੀ ਸਿਦਕ ਰੱਖਣਾ ਬੜਾ ਔਖਾ ਹੈ ਬੜਾ ਦੁਸ਼ਤਰ ਹੈ ਜਿਨੋ ਕਰੇ ਤਪ ਕਾਨਣ ਰਹੇ ਜਿਨ੍ਹਾਂ ਨੇ ਹਜ਼ਾਰਾਂ ਲੱਖਾਂ ਵਰਿਆਂ ਤੱਕ ਜੰਗਲਾਂ ਦੇ ਵਿੱਚ ਤਪ ਦੀ ਸਾਧਨਾ ਕੀਤੀ ਉਹਨਾਂ ਦੇ ਵਾਸਤੇ ਵੀ ਉਸ ਵੇਲੇ ਗੁਰੂ ਦੇ ਸਾਹਮਣੇ ਠਹਿਰਨਾ ਔਖਾ ਹੋਵੇਗਾ ਮੁਨੀ ਜਨ ਸੁਰ ਗੰਧਰਵ ਕੋ ਗਿਨੀਏ ਜਿਨੋ ਗਿਨੇ ਕੋ ਅੰਤ ਨਾ ਭਣੀਏ ਕਹਿੰਦੇ ਨੇ ਕਿੰਨੇ ਮੁਨੀ ਜਨਾਂ ਦੀ ਗੰਧਰਵਾਂ ਦੀ ਦੇਵਤਿਆਂ ਦੀ ਗਿਣਤੀ ਕਰੀਏ ਕਿ ਜਿਹੜੇ ਗੁਰੂ ਦੀ ਮਾਇਆ ਦੇ ਅੱਗੇ ਠਹਿਰ ਨਹੀਂ ਸਕੇ ਪ੍ਰਭ ਮਾਇਆ ਨੇ ਘਨੇ ਪਰਮਾਏ ਤਰੀ ਨ ਕਿਮ ਬਿਨ ਗੁਰੂ ਸਹਾਏ ਸਾਰੇ ਸਿੱਖ ਕਹਿੰਦੇ ਨੇ ਕਿ ਕਿੰਨਿਆਂ ਦੀ ਗਿਣਤੀ ਕਰੀਏ ਗੁਰੂ ਦੀ ਮਾਇਆ ਨੇ ਬਹੁਤਿਆਂ ਵੱਡਿਆਂ ਵੱਡਿਆਂ ਨੂੰ ਪਰਮਾ ਦਿੱਤਾ ਤਰੀ ਨਾ ਕਿਸ ਬਿਨ ਗੁਰੂ ਸਹਾਏ ਕਹਿਣ ਤੋਂ ਪਾਵੇ ਹੈ ਕਿ ਗੁਰੂ ਜੀ ਦੀ ਸਹਾਇਤਾ ਤੋਂ ਬਿਨਾਂ ਕਿਸੇ ਵੀ ਤਰੀਕੇ ਦੇ ਨਾਲ ਤਰਿਆ ਨਹੀਂ ਜਾਂਦਾ ਇਸ ਸੰਸਾਰ ਸਾਗਰ ਤੋਂ ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ ਇਹ ਪਾਈ ਗੁਰਦਾਸ ਦੀ ਗੱਲ ਸੁਣ ਕੇ ਸਿੱਖਾਂ ਆਖਿਆ ਸਤਿਗੁਰੂ ਚਾਹ ਜੇਕਰ ਉਹਦੀ ਮਾਇਆ ਅੱਗੇ ਕੌਣ ਠਹਿਰ ਸਕੇ ਸੰਗ ਵਰਤ ਕੇ ਆਪ ਪਰਮਾਏ ਜੇਕਰ ਬੇੜਾ ਸਾਹ ਤੋਂ ਕਿਸ ਤਰ੍ਹਾਂ ਪਾਰ ਲੰਘੇ ਮੰਝ ਧਾਰ ਮਲਾਹ ਡੁਬਾਏ ਜੇਕਰ ਰਹੇ ਕਿਵੇਂ ਅਡੋਲ ਕਰਤਾਰ ਸਿੰਘਾ ਸਿੱਖ ਤਾਈ ਸਤਿਗੁਰੂ ਭੁਲਾਏ ਜੇਕਰ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਭਾਈ ਗੁਰਦਾਸ ਨੂੰ ਦੂਸਰਿਆਂ ਸਿੱਖਾਂ ਨੇ ਆਖਿਆ ਕਿ ਭਾਈ ਜੀ ਜਿਹੜਾ ਬੇੜਾ ਹੈ ਨਾ ਜਾਂ ਜਿਹੜੀ ਬੇੜੀ ਹੈ ਉਹ ਮਲਾਹ ਪਾਰ ਕਰ ਸਕਦਾ ਤੇ ਜੇਕਰ ਮਲਾਹ ਦੀ ਹੀ ਮਰਜ਼ੀ ਹੋਵੇ ਕਿ ਬੇੜੀ ਨੂੰ ਡੋਬ ਦੇਈਏ ਤੇ ਦੱਸੋ ਫਿਰ ਕਿਸ ਤਰ੍ਹਾਂ ਬੇੜੀ ਬਚ ਸਕਦੀ ਹੈ ਕਹਿਣ ਤੋਂ ਭਾਵ ਹੈ ਕਿ ਸਿੱਖੀ ਸਿਦਕ ਰੱਖਣਾ ਬੜੀ ਚੰਗੀ ਗੱਲ ਹੈ ਸਿੱਖ ਨੂੰ ਚਾਹੀਦਾ ਕਿ ਆਪਣੇ ਸਿੱਖੀ ਤੇ ਸਿਦਕ ਨੂੰ ਆਪਣੇ ਅਖੀਰਲੀ ਸਵਾਸਾਂ ਤੱਕ ਨਿਭਾਵੇ ਪਰ ਜੇ ਗੁਰੂ ਹੀ ਉਸ ਗੱਲ ਤੋਂ ਥੱਲੇ ਡੇਗਣ ਦਾ ਯਤਨ ਕਰੇ ਤੇ ਫਿਰ ਕਿਸੇ ਵੀ ਤਰੀਕੇ ਦੇ ਨਾਲ ਬਚਿਆ ਨਹੀਂ ਜਾ ਸਕਦਾ ਜਿਹੜੇ ਨਾਲ ਦੇ ਸਿੱਖ ਨੇ ਉਹ ਭਾਈ ਗੁਰਦਾਸ ਦੇ ਵਾਸਤੇ ਇਸ ਤਰ੍ਹਾਂ ਦਾ ਆਪਣਾ ਮਤ ਪੇਸ਼ ਕਰਦੇ ਸੁਣ ਕੇ ਪੁਣ ਗੁਰਦਾਸ ਬਖਾਨੀ ਕਰੀ ਹੁਤੀ ਜੋ ਆਪਣੀ ਬਾਣੀ ਤੇ ਦੂਸਰੇ ਪਾਸੇ ਭਾਈ ਗੁਰਦਾਸ ਜੀ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਬੜੇ ਵੱਡੇ ਲਿਖਾਰੀ ਨੇ ਉਹਨਾਂ ਦੇ ਕੋਲ ਪ੍ਰਮਾਣ ਬਣੇ ਨੇ ਆਪਣੀ ਗੱਲ ਨੂੰ ਸਿੱਧ ਕਰਨ ਦੇ ਵਾਸਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਦੀ ਗੱਲ ਨੂੰ ਸੁਣ ਕੇ ਫੇਰ ਭਾਈ ਗੁਰਦਾਸ ਨੇ ਆਪਣੀ ਲਿਖੀ ਹੋਈ ਕਵਿਤਾ ਦੇ ਵਿੱਚ ਜਿਹੜੀ ਬਾਣੀ ਹੈ ਨਾ ਉਹਦਾ ਪ੍ਰਮਾਣ ਦਿੱਤਾ। ਅੰਬਰ ਪਾਟੇ ਥਿਗਲੀ ਲਾਏ ਕਰੇ ਕੋਈ ਕੂੜਿਆਰ, ਇਤਿਆਦਕ ਨਰ ਅਲਪ ਜੇ ਦੇਤ ਸਿਦਕ ਕੋਟਾਰ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਆਕਾਸ਼ ਪਾਟੇ ਨੂੰ ਟਾਕੀ ਝੂਠੇ ਲਾਇਆ ਕਰਦੇ ਹਨ, ਸੱਚੇ ਕਦੇ ਆਕਾਸ਼ ਪਾਟੇ ਹੋਏ ਨੂੰ ਟਾਕੀ ਨਹੀਂ ਲਾਉਂਦੇ। ਕਹਿੰਦੇ ਨੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਮਨੁੱਖ ਨੇ ਉਹ ਛੋਟੇ ਹੁੰਦੇ ਨੇ, ਐਸੇ ਜਿਹੜੇ ਕੱਚੇ ਪਿੱਲੇ ਸਿੱਖ ਨੇ ਨਾ, ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਸਿਦਕ ਤੋਂ ਹਾਰ ਜਾਂਦੇ ਨੇ, ਸਿਦਕ ਨੂੰ ਟਾਲ ਦਿੰਦੇ ਨੇ। ਨਰ ਸਿੱਖੀ ਮੇ ਗਾਡੋ ਜੋਏ ਗੁਰੂ ਸਿਦਕ ਮਨ ਰਾਖ ਪਰੋਏ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਸਿੱਖੀ ਦੇ ਵਿੱਚ ਬੜਾ ਗਾੜਾ ਹੈ, ਬੜਾ ਪੱਕਾ ਹੈ, ਉਹ ਗੁਰੂ ਦੇ ਸਿਦਕ ਨੂੰ ਮਨ ਦੇ ਵਿੱਚ ਇਸ ਤਰ੍ਹਾਂ ਪਰੋ ਕੇ ਰੱਖਦਾ ਹੈ ਜਿਸ ਤਰ੍ਹਾਂ ਕਿ ਧਾਗੇ ਦੇ ਵਿੱਚ ਮਣਕੇ ਪਰੋਏ ਹੁੰਦੇ ਨੇ। ਜਿਉਂ ਕਿਉਂ ਘਰ ਮਤ ਕੋ ਥਿਰ ਗਹਿ ਹੋਏ ਗਾਡੋ ਹਲ ਬੋ ਨਹੀਂ ਲਹਿ। ਜਿਹੜਾ ਇਸ ਤਰ੍ਹਾਂ ਦਾ ਸਿੱਖ ਹੁੰਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਨਾ ਕਿਵੇਂ ਉਹ ਆਪਣੀ ਮਤ ਨੂੰ ਸਥਿਰਤਾ ਦੇ ਵਿੱਚ ਰੱਖਦਾ ਹੈ, ਸਿੱਖੀ ਸਿਦਕ ਦੇ ਵਿੱਚ ਗਾੜਾ ਰਹਿੰਦਾ ਹੈ, ਪੱਕਾ ਰਹਿੰਦਾ ਹੈ, ਕਦੇ ਵੀ ਕਿਸੇ ਵੀ ਤਰੀਕੇ ਦੇ ਨਾਲ ਉਹ ਹਿੱਲਦਾ ਨਹੀਂ, ਭਾਵੇਂ ਗੁਰੂ ਹੀ ਹਿਲਾਉਣ ਦਾ ਯਤਨ ਕਿਉਂ ਨਾ ਕਰੇ। ਇਸ ਤਰੀਕੇ ਦੇ ਨਾਲ ਭਾਈ ਗੁਰਦਾਸ ਨੇ ਮੋੜਵਾਂ ਜਵਾਬ ਦਿੱਤਾ। ਭਾਈ ਜੀ ਦੇ ਮਨ ਕੁਝ ਮਾਣ ਹੈ ਸੀ, ਕਹਿੰਦੇ ਸਿੱਖ ਕੱਚੇ ਹਰ ਥਾਂ ਥਿੜਕਦੇ ਨੇ, ਪੱਕੇ ਸਿੱਖ ਅਡੋਲ ਹਰ ਵਕਤ ਰਹਿੰਦੇ, ਬੇਸਿਦਕੇ ਸਦਾ ਹੀ ਚਿਰਕਦੇ ਨੇ, ਹਰ ਥਾਂ ਤੇ ਕਦਮ ਸੰਭਾਲ ਧਰਦੇ, ਹਰ ਥਾਂ ਤੇ ਕਦਮ ਸੰਭਾਲ ਧਰਦੇ, ਰੱਖਣ ਸਬਰ ਸੰਤੋਖ ਨਾ ਬਿੜਕਦੇ ਨੇ, ਕੱਚੇ ਭੁੜਕਦੇ ਹੈਣ ਕਰਤਾਰ ਸਿੰਘਾ, ਭੁੱਜੇ ਹੋਏ ਦਾਣੇ ਨਾਹੀਂ ਤਿੜਕਦੇ ਨੇ। ਕਰਤਾਰ ਸਿੰਘ ਜੀ ਕਲਾਸ ਵੇਲੇ ਲਿਖਦੇ ਨੇ ਕਿ ਆਖਿਆ ਭਾਈ ਗੁਰਦਾਸ ਨੇ ਕਿ ਕੱਚੇ ਜਿਹੜੇ ਨੇ ਨਾ ਉਹੀ ਥਿੜਕਦੇ ਨੇ, ਜਿਹੜੇ ਪੱਕੇ ਨੇ ਨਾ ਉਹ ਕਦੇ ਨਹੀਂ ਥਿੜਕਦੇ, ਜਿਵੇਂ ਕਿ ਭੁੜਕਦੇ ਉਹ ਦਾਣੇ ਨੇ ਜਿਹੜੇ ਕੱਚੇ ਹੁੰਦੇ ਨੇ, ਜਿਹੜੇ ਪੱਕੇ ਦਾਣੇ ਨੇ ਉਹ ਕਦੇ ਵੀ ਬਾਹਰ ਕੜਾਈ ਤੋਂ ਨਹੀਂ ਡਿੱਗਦੇ। ਇਸ ਤਰ੍ਹਾਂ ਦਾ ਪ੍ਰਮਾਣ ਦੁਬਾਰਾ ਭਾਈ ਗੁਰਦਾਸ ਨੇ ਉਹਨਾਂ ਸਿੱਖਾਂ ਨੂੰ ਦਿੱਤਾ। ਸੁਣ ਸਿੱਖਣ ਕੀ ਚਰਚਾ ਚਾਰੂ, ਸ੍ਰੀ ਹਰ ਗੋਬਿੰਦ ਹਿਰਦੈ ਵਿਚਾਰੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਜੀ ਦਰਬਾਰ ਦੇ ਵਿੱਚ ਬੈਠੇ ਨੇ ਤੇ ਸਤਿਗੁਰਾਂ ਦੇ ਜਿਹੜੇ ਪ੍ਰੀਏ ਪਿਆਰੇ ਸ਼੍ਰੋਮਣੀ ਸਿੱਖ ਨੇ ਉਹ ਚਰਚਾ ਕਰ ਰਹੇ ਨੇ ਗਿਆਨ ਦੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚਰਚਾ ਨੂੰ ਸੁਣਿਆ ਤੇ ਸਤਿਗੁਰਾਂ ਨੇ ਫਿਰ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ। ਅਪਰ ਸਰਬ ਗੁਰ ਆਸਰਾ ਚਹਿ ਨਿਜ ਵਿਸਾਸ ਗੁਰਦਾਸੈ ਕਹਿ। ਸਤਿਗੁਰਾਂ ਨੇ ਮਨ ਦੇ ਵਿੱਚ ਵਿਚਾਰਿਆ ਕਿ ਭਾਈ ਗੁਰਦਾਸ ਤੋਂ ਬਿਨਾਂ ਜਿਹੜੇ ਹੋਰ ਸਿੱਖ ਨੇ ਉਹ ਤੇ ਸਾਰੇ ਦੇ ਸਾਰੇ ਗੁਰੂ ਦਾ ਆਧਾਰ ਚਾਹੁੰਦੇ ਨੇ, ਗੁਰੂ ਦਾ ਆਸਰਾ ਚਾਹੁੰਦੇ ਨੇ, ਚਾਹੁੰਦੇ ਨੇ ਕਿ ਗੁਰੂ ਜੇਕਰ ਕਿਰਪਾ ਕਰੇ ਤਾਂ ਹੀ ਸਿਦਕ ਦੇ ਉੱਤੇ ਪੂਰਾ ਉਤਰ ਸਕਦਾ, ਜੇਕਰ ਗੁਰੂ ਪਰਮਾਵੇ ਤੇ ਸਿੱਖ ਠਹਿਰ ਨਹੀਂ ਸਕਦਾ। ਪਰ ਨਿਜ ਵਿਸਾਸ ਗੁਰਦਾਸ ਕਹਿ, ਪਰ ਭਾਈ ਗੁਰਦਾਸ ਜੀ ਮਾਨੋ ਕਿ ਨਿਰਾ ਸਿੱਖ ਦਾ ਆਪਣਾ ਭਰੋਸਾ ਹੀ ਕਹਿੰਦੇ ਨੇ ਕਿ ਸਿੱਖ ਨੂੰ ਚਾਹੀਦਾ ਆਪਣਾ ਭਰੋਸਾ ਰੱਖੇ ਤੇ ਕਦੇ ਕਸਵੱਟੀ ਦੇ ਉੱਤੋਂ ਨਾ ਡੋਲੇ। ਯਾਂ ਤੇ ਬੀਜ ਮਾਤਰ ਹੰਕਾਰ ਹੈ ਇਸ ਬਿਖੈ ਸੋ ਬੁਰੋ ਬਿਕਾਰ। ਇਸ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਭਾਈ ਗੁਰਦਾਸ ਦੇ ਮਨ ਦੇ ਅੰਦਰ ਅਜੇ ਥੋੜਾ ਜਿਹਾ ਬੀਜ ਮਾਤਰ ਹੰਕਾਰ ਬਾਕੀ ਹੈ, ਹੈ ਇਸ ਬਿਖੈ ਸੋ ਬੁਰੋ ਬਿਕਾਰ, ਤੇ ਹੰਕਾਰ ਮਾਨੋ ਕਿ ਥੋੜਾ ਵੀ ਬਹੁਤ ਵੱਡਾ ਵਿਕਾਰ ਹੈ। ਯਾਦ ਰੱਖਣ ਦੀ ਇਹ ਲੋੜ ਹੈ ਕਿ ਬੀਜ ਮਾਤਰ ਹੰਕਾਰ ਬੜੀ ਮੁਸ਼ਕਲ ਦੂਰ ਹੁੰਦਾ ਹੈ ਅਤੇ ਵੱਡੇ ਵੱਡਿਆਂ ਵਿੱਚ ਇਹ ਹੁੰਦਾ ਹੈ। ਇਸ ਦੇ ਨਾਲ ਭਾਈ ਗੁਰਦਾਸ ਨੂੰ ਸਧਾਰਨ ਹੰਕਾਰੀਆਂ ਦੇ ਨਾਲ ਨੀਵਾਂ ਨਹੀਂ ਸਮਝਣਾ ਚਾਹੀਦਾ ਕਿ ਜਿਹੜੇ ਸਧਾਰਨ ਆਦਮੀ ਨੇ ਉਸ ਤਰ੍ਹਾਂ ਦੇ ਹੰਕਾਰੀ ਸਨ। ਇੱਕ ਬੀਜ ਮਾਤਰ ਕਵੀ ਜੀ ਨੇ ਕਿਹਾ ਕਿ ਉਹਨਾਂ ਦੇ ਵਿੱਚ ਹੰਕਾਰ ਸੀ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਚਾਹੁੰਦੇ ਨੇ ਕਿ ਭਾਈ ਗੁਰਦਾਸ ਜੀ ਬੜੇ ਸ਼੍ਰੋਮਣੀ ਨੇ, ਇਸ ਕਰਕੇ ਰਤਾ ਜਿੰਨਾ ਜਿਹੜਾ ਹੰਕਾਰ ਹੈ ਨਾ ਇਹ ਵੀ ਇਹਨਾਂ ਦੇ ਵਿੱਚ ਰਹਿਣ ਨਹੀਂ ਦੇਣਾ ਚਾਹੀਦਾ। ਰਹਿਬੋ ਸਦਾ ਸਮੀਪ ਹਮਾਰੇ ਚਾਹੀਏ ਉਰ ਤੇ ਮੂਲ ਉਹ ਖਾਰੇ। ਹੁਣ ਸਤਿਗੁਰੂ ਜੀ ਵਿਚਾਰਦੇ ਨੇ ਕਿ ਸਾਡੇ ਸਮੀਪੀ ਰਹਿਣ ਵਾਲਾ ਹੈ, ਸਾਡਾ ਨਿਕਟ ਵਰਤੀ ਹੈ, ਇਸ ਕਰਕੇ ਇਸ ਅਹੰਕਾਰ ਦਾ ਜਿਹੜਾ ਮੂਲ ਹੈ ਨਾ ਉਹ ਇਹਦੇ ਮਨ ਦੇ ਵਿੱਚੋਂ ਪੁੱਟ ਦੇਣਾ ਚਾਹੀਦਾ, ਇਹੀ ਚੰਗੀ ਗੱਲ ਹੈ। ਇਹ ਮਹੰਕਾਰ ਬਿਨਾਸਿਓ ਜੇ ਨਾ ਤਾ ਹਮ ਕੋ ਚਾਹੀਏ ਤਹਤ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਸੁਤੇ ਸਤ ਸੰਗ ਵਿਚਾਰ ਆਦਿਕਾਂ ਦੇ ਨਾਲ ਇਸ ਤਰ੍ਹਾਂ ਆਪੇ ਜੇ ਇਹ ਹੰਕਾਰ ਇਹਨਾਂ ਦਾ ਨਹੀਂ ਨਾਸ ਹੋਇਆ ਤਾਂ ਸਾਨੂੰ ਖਾਸ ਕੋਈ ਚੋਜ ਵਿਖਾ ਕੇ ਇਹਨਾਂ ਦਾ ਹੰਕਾਰ ਨਾਸ ਜ਼ਰੂਰ ਕਰਨਾ ਚਾਹੀਦਾ। ਸਤਿਗੁਰਾਂ ਨੇ ਇਸ ਤਰ੍ਹਾਂ ਦੇ ਵਿਚਾਰ ਵਿਚਾਰੀ। ਦੇਹ ਕਸੌਟੀ ਸਹਿ ਕੇ ਨਾਹੀ ਕਰ ਕ੍ਰਿਤੀ ਕੁਛ ਪਰਖਣ ਮਾਹੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਕਸੌਟੀ ਤੇ ਲਾ ਕੇ ਪਰਖਾਂਗੇ, ਵੇਖਾਂਗੇ ਕਿ ਭਾਈ ਗੁਰਦਾਸ ਇਸ ਕਸੌਟੀ ਤੋਂ ਖਰਾ ਉਤਰਦਾ ਹੈ ਕਿ ਨਹੀਂ ਉਤਰਦਾ। ਕਰੇ ਕ੍ਰਿਤੀ ਕੁਛ ਪਰਖਣ ਮਾਹੀ, ਐਸਾ ਕੰਮ ਕਰਾਂਗੇ ਕਿ ਜਿਸ ਕੰਮ ਕਰਨ ਦੇ ਨਾਲ ਭਾਈ ਗੁਰਦਾਸ ਦੀ ਇੱਕ ਛੋਟੀ ਜਿਹੀ ਪ੍ਰੀਖਿਆ ਹੋ ਜਾਵੇ। ਗਰਬਤ ਚਿਤ ਮੈਂ ਸਿੱਖ ਬਿਸਾਲ ਜਾਣਿਓ ਪਰ ਪਰਖ ਬੇਕਾਲ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਕਿ ਆਪਣੇ ਆਪ ਦੇ ਵਿੱਚ ਭਾਈ ਗੁਰਦਾਸ ਇਸ ਤਰ੍ਹਾਂ ਦਾ ਹੰਕਾਰ ਕਰਦਾ ਹੈ, ਮੈਂ ਸਿੱਖ ਬਿਸਾਲ ਕਿ ਮੈਂ ਗੁਰੂ ਦਾ ਵਿਸ਼ਾਲ ਵੱਡਾ ਸਿੱਖ ਹਾਂ, ਜਾਣਿਓ ਪਰ ਪਰਖ ਬੇਕਾਲ। ਪਰ ਇਸ ਗੱਲ ਦਾ ਤੇ ਉਦੋਂ ਪਤਾ ਲੱਗੇਗਾ ਜਦੋਂ ਪਰਖ ਹੋਵੇਗੀ ਕਿ ਕਿਸ ਤਰ੍ਹਾਂ ਦਾ ਸਿੱਖੀ ਸਿਦਕ ਧਾਰਨ ਕਰਦਾ ਹੈ ਭਾਈ ਗੁਰਦਾਸ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਸੋਚ ਸੋਚੀ। ਚਰਚਾ ਸੁਣੀ ਸਾਰੀ ਸਤਿਗੁਰੂ ਜੀ ਨੇ ਸੋਚਿਆ ਭਾਈ ਜੀ ਮਨ ਹੰਕਾਰ ਹੋਇਆ, ਸਿੱਖੀ ਸਿਦਕ ਦੇ ਨਾਲ ਹੰਕਾਰ ਬੁਰਾ ਪੈਦਾ, ਦੁੱਖ ਹਿਰਦੇ ਬੁਰਿਆਰ ਹੋਇਆ, ਫਲ ਇਸ ਦਾ ਸਿੱਖੀ ਤੋਂ ਡਿੱਗ ਜਾਣਾ, ਫਲ ਇਸ ਦਾ ਸਿੱਖੀ ਤੋਂ ਡਿੱਗ ਜਾਣਾ, ਫਿਕਰ ਸਤਿਗੁਰੂ ਜੀ ਤਾਈ ਭਾਰ ਹੋਇਆ, ਲੱਗੇ ਕਰਨ ਇਲਾਜ ਕਰਤਾਰ ਸਿੰਘਾ, ਭਾਈ ਗੁਰਦਾਸ ਦਾ ਰਿਦਾ ਬਿਮਾਰ ਹੋਇਆ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਸੋਚਿਆ ਕਿ ਇਸ ਹੰਕਾਰ ਦਾ ਫਲ ਬੜਾ ਮਾੜਾ ਹੈ, ਫਲ ਮਾੜਾ ਹੈ ਕਿ ਸਿੱਖੀ ਸਿਦਕ ਤੋਂ ਡਿੱਗ ਜਾਣਾ, ਇਹਦਾ ਮਾੜਾ ਫਲ ਹੈ। ਕਹਿੰਦੇ ਨੇ ਕਿ ਸਤਿਗੁਰੂ ਜੀ ਫਿਕਰ ਦੇ ਵਿੱਚ ਪੈ ਗਏ ਕਿ ਮੇਰਾ ਇੰਨਾ ਪਿਆਰਾ ਸਿੱਖ ਤੇ ਉਹੀ ਇਸ ਸਿੱਖੀ ਦੇ ਸਿਦਕ ਤੋਂ ਡਿੱਗ ਜਾਵੇ, ਸਤਿਗੁਰਾਂ ਨੂੰ ਚਿੰਤਾ ਵਧੇ। ਕਵੀ ਕਰਤਾਰ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਹੁਣ ਇਸ ਹੰਕਾਰ ਦਾ ਇਲਾਜ ਕਰਨ ਲੱਗੇ ਨੇ ਕਿਉਂਕਿ ਭਾਈ ਗੁਰਦਾਸ ਦਾ ਜਿਹੜਾ ਹਿਰਦਾ ਹੈ ਨਾ ਉਹ ਬਿਮਾਰ ਹੋ ਗਿਆ, ਹੰਕਾਰ ਦਾ ਰੋਗ ਚੰਬੜ ਗਿਆ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣਾ ਨਿੱਜ ਮਤ ਪੇਸ਼ ਕਰਦੇ ਨੇ ਇਸ ਗੱਲ ਤੋਂ ਕਿਸ ਤਰ੍ਹਾਂ ਦੀ ਸਿੱਖਿਆ ਮਿਲਦੀ ਹੈ ਔਰ ਸਾਨੂੰ ਸਾਰਿਆਂ ਨੂੰ ਮੈਨੂੰ ਤੁਹਾਨੂੰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣਾ ਇਸ ਤਰ੍ਹਾਂ ਦਾ ਖਿਆਲ ਪੇਸ਼ ਕਰਦੇ ਨੇ। ਇਸ ਗੱਲ ਤੋਂ ਮਿਲਦੀ ਸਿੱਖਿਆ ਜੋ ਕਰੀਏ ਉਸ ਦੇ ਵੱਲ ਧਿਆਨ ਪਾਈ, ਇੱਕ ਥੋੜੀ ਜਿਹੀ ਗੱਲ ਤੋਂ ਥਿੜਕ ਗਏ ਭਾਈ ਸਾਹਿਬ ਜਹੇ ਚਤਰ ਸੁਜਾਨ ਪਾਈ, ਡਿੱਗਦੇ ਸਿੱਖੀ ਤੋਂ ਗੁਰੂ ਨੂੰ ਨਜ਼ਰ ਆਏ, ਪਿਆ ਫਿਕਰ ਬਚਾਉਣ ਦਾ ਆਣ ਪਾਈ, ਸਿੱਖ ਅਸੀਂ ਵੀ ਸੱਦੀ ਦੇ ਨਾਮ ਮਾਤਰ ਕਰਨੀ ਚਾਹੀਦੀ ਜ਼ਰਾ ਪਛਾਣ ਪਾਈ, ਹਰ ਗੱਲ ਦਿਖਲਾਵੇ ਦੀ ਅਸੀਂ ਕਰਦੇ, ਸਾਡੀ ਉਸਤਤ ਕਰੇ ਜਹਾਨ ਪਾਈ, ਜਾਂ ਵਿੱਚ ਭਰਾਵਾਂ ਤਨਾੜ ਬਣੀਏ ਲੋਕ ਅਦਬ ਅਦਾਬ ਰਖਾਣ ਪਾਈ, ਜਾਂ ਮਿਲ ਜਾਏ ਲੀਡਰੀ ਕਿਸੇ ਥਾਂ ਦੀ ਸਾਡਾ ਬਣ ਜਾਵੇ ਉੱਚਾ ਸ਼ਾਨ ਪਾਈ, ਜਾਂ ਖੁੱਲ ਰੁਜ਼ਗਾਰ ਦਾ ਜਾਏ ਰਸਤਾ, ਜਾਂ ਭੁੱਖ ਹਕੂਮਤ ਦੀ ਜਾਣ ਪਾਈ, ਸਿੱਖੀ ਸੇਵਾ ਸਾਡੀ ਹੋਛੇ ਮਤਲਬਾਂ ਦੀ, ਸਿੱਖੀ ਸੇਵਾ ਸਾਡੀ ਹੋਛੇ ਮਤਲਬਾਂ ਦੀ, ਦਿਲੀ ਉਸਰੇ ਬੁਰਜ ਅਭਿਮਾਨ ਪਾਈ, ਦੱਸੋ ਹੋਏਗਾ ਕੀ ਫਿਰ ਹਾਲ ਸਾਡਾ, ਹੀਲਾ ਬਚਣ ਦਾ ਕਿਹੜਾ ਸਿਆਣ ਪਾਈ। ਅਸੀਂ ਰੋਗ ਹੰਕਾਰ ਦੇ ਗ੍ਰਸੇ ਹੋਏ, ਹਾਂ ਮਰੀਜ਼ ਪੱਕੇ ਲਿਹੋ ਜਾਣ ਪਾਈ, ਤੱਕੇ ਜਾਵਾਂਗੇ ਪਿਛਾ ਕਰਤਾਰ ਸਿੰਘਾ, ਜਦੋਂ ਲੈਣਗੇ ਗੁਰੂ ਇਮਤਿਹਾਨ ਪਾਈ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਭਾਈ ਗੁਰਦਾਸ ਜੀ ਕਿੰਨੇ ਉੱਚੇ ਪੂਰਨ ਸਿੱਖ ਸਨ, ਪਰ ਉਹਨਾਂ ਨੂੰ ਵੀ ਧੱਕੇ ਵੱਜ ਗਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ। ਕਵੀ ਜੀ ਲਿਖਦੇ ਨੇ ਕਿ ਅਸੀਂ ਕਿੱਥੇ ਹਾਂ ਤੇ ਭਾਈ ਗੁਰਦਾਸ ਕਿੱਥੇ ਸੀ। ਅਸੀਂ ਜਿਹੜੇ ਕੰਮ ਕਰਦੇ ਹਾਂ, ਮਾਨੋ ਕਿ ਹੰਕਾਰ ਦੇ ਰੋਗ ਦੇ ਨਾਲ ਗ੍ਰਸੇ ਹੋਏ ਹਾਂ, ਵੱਡੇ ਮਰੀਜ਼ ਹਾਂ। ਅਸੀਂ ਉਸ ਵੇਲੇ ਧੱਕੇ ਜਾਵਾਂਗੇ ਜਦੋਂ ਸਤਿਗੁਰੂ ਜੀ ਕੋਈ ਵੀ ਇਮਤਿਹਾਨ ਲੈਣ। ਇਸ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਮੇਸ਼ਾ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਚੰਗੇ ਹਾਂ ਜਾਂ ਮੰਦੇ ਹਾਂ, ਤੇਰੇ ਹਾਂ, ਕਿਰਪਾ ਕਰਕੇ ਪਰਖਣਾ ਨਹੀਂ। ਕਿਉਂਕਿ ਕਿਸੇ ਦੇ ਵਿੱਚ ਵੀ ਇੰਨੀ ਸਮਰੱਥਾ ਨਹੀਂ ਹੈ ਕਿ ਗੁਰੂ ਦੀ ਕਸੌਟੀ ਦੇ ਉੱਤੇ ਪੂਰਾ ਉਤਰ ਸਕੇ। ਇਸ ਕਰਕੇ ਹਮੇਸ਼ਾ ਬਖਸ਼ਿਸ਼ ਮੰਗਣੀ ਚਾਹੀਦੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ। ਮੈਂ ਸਿਰਫ ਅਰਜ਼ ਕਰ ਰਿਹਾ ਸੀ ਕਿ ਭਾਈ ਗੁਰਦਾਸ ਨੇ ਇਸ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਤੇ ਸਤਿਗੁਰਾਂ ਨੇ ਹੁਣ ਇਹ ਮਨ ਬਣਾ ਲਿਆ ਕਿ ਵੇਖੀਏ ਤੇ ਸਹੀ ਕਿੰਨਾ ਸਿੱਖੀ ਸਿਦਕ ਦੇ ਵਿੱਚ ਪੱਕਾ ਹੈ ਭਾਈ ਗੁਰਦਾਸ। ਇਮ ਸਤ ਗੁਰ ਔਰ ਮੈਂ ਠਹਿਰਾਈ, ਕਿਤਕ ਸਮੇ ਮੈਂ ਸਭਨ ਸੁਣਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਮਨ ਦੇ ਵਿੱਚ ਵਿਉਂਤ ਸਤਿਗੁਰਾਂ ਨੇ ਬਣਾਈ ਹੈ ਤੇ ਥੋੜਾ ਸਮਾਂ ਬੈਠਣ ਤੋਂ ਬਾਅਦ ਫਿਰ ਸਤਿਗੁਰਾਂ ਨੇ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਵਚਨ ਕੀਤਾ। ਕਹਿੰਦੇ ਨੇ ਕਹੂੰ ਤੁਰੰਗ ਜੇ ਹੋਏ ਬਿਕਾਉ, ਚਾਹਤ ਲੀਏ ਆਏ ਮਨ ਪਾਉ। ਸਤਿਗੁਰੂ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਤੁਹਾਡੇ ਵਿੱਚੋਂ ਕਿਸੇ ਨੂੰ ਪਤਾ ਹੋਵੇ ਕਿ ਚੰਗੇ ਵਧੀਆ ਨਸਲ ਦੇ ਕੀਮਤੀ ਘੋੜੇ ਕਿੱਥੇ ਵਿਕਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਆਪਣੇ ਮਨ ਦੇ ਪ੍ਰੇਮ ਦੇ ਨਾਲ ਕੁਝ ਘੋੜਿਆਂ ਨੂੰ ਖਰੀਦਣਾ ਚਾਹੁੰਦੇ।
ਹਿਤੇ ਆਪਣੇ ਪੀ ਹਮ ਅਸ ਲੈ ਬੇ, ਅਰ ਜੋ ਧਾਨ ਕਿਤਕ ਹੈ ਦੇਬੇ।
ਸਤਿਗੁਰਾਂ ਨੇ ਆਖਿਆ ਕਿ ਆਪਣੀ ਸਵਾਰੀ ਦੇ ਵਾਸਤੇ ਵੀ ਅਸੀਂ ਘੋੜਾ ਲੈਣਾ ਹੈ, ਇਸ ਤੋਂ ਇਲਾਵਾ ਸਾਡੇ ਜਿਹੜੇ ਸ਼ਸਤਰਧਾਰੀ ਬਹੁਤ ਸਾਰੇ ਯੋਧੇ ਨੇ ਉਹਨਾਂ ਨੂੰ ਵੀ ਘੋੜੇ ਖਰੀਦ ਕੇ ਅਸੀਂ ਪ੍ਰਦਾਨ ਕਰਨੇ ਨੇ ਦੇਣੇ।
ਸੁਣ ਸਤ ਗੁਰ ਤੇ ਸਿੱਖ ਸਮੁਦਾਏ, ਧੰਨੀ ਕੇ ਉਪਦੇਸ਼ ਬਹੁ ਪਾਏ।
ਕਿਉਂਕਿ ਬਹੁਤ ਸਾਰੇ ਸਿੱਖ ਬੈਠੇ ਨੇ, ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਸਵਾਲ ਕੀਤਾ ਤੇ ਬਹੁਤੇ ਸਾਰੇ ਸਿੱਖਾਂ ਨੇ ਆਪਣੇ ਬਹੁਤੇ ਸਾਰੇ ਮਤ ਪੇਸ਼ ਕੀਤੇ। ਕੋਈ ਕਹਿੰਦਾ ਜੀ ਧੰਨੀ ਇਲਾਕੇ ਦੇ ਵਿੱਚੋਂ, ਕੋਈ ਕਹਿੰਦਾ ਕੇਪ ਦੇ ਇਲਾਕੇ ਦੇ ਵਿੱਚੋਂ, ਇਹਨਾਂ ਇਲਾਕਿਆਂ ਦੇ ਵਿੱਚੋਂ ਬਹੁਤੇ ਸਾਰੇ ਚੰਗੇ ਘੋੜੇ ਸੱਚੇ ਪਾਤਸ਼ਾਹ ਮਿਲ ਸਕਦੇ।
ਇਤੇ ਆਦਿਕ ਗਣ ਥਾਨ ਬਤਾਏ, ਆਨੋ ਖੋਜ ਖੋਜ ਸੋ ਜਾਏ।
ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੇ ਬਹੁਤੇ ਸਾਰੇ ਸਿੱਖਾਂ ਨੇ ਆਪਣੇ ਵੱਖਰੇ ਵੱਖਰੇ ਮਤਾਂ ਦੇ ਨਾਲ, ਵੱਖਰੇ ਵੱਖਰੇ ਗਿਆਨ ਦੇ ਨਾਲ, ਵੱਖਰੇ ਵੱਖਰੇ ਇਲਾਕਿਆਂ ਦਾ ਬਿਆਨ ਕੀਤਾ। ਆਨੋ ਖੋਜ ਖੋਜ ਸੋ ਜਾਏ, ਕੋਈ ਕਹਿੰਦਾ ਸੱਚੇ ਪਾਤਸ਼ਾਹ ਫਲਾਣੀ ਜਗ੍ਹਾ ਤੋਂ ਜੇਕਰ ਲੱਭੇ ਜਾਣ ਤੇ ਲੱਭ ਸਕਦੇ ਨੇ, ਕੋਈ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਫਲਾਣੀ ਜਗ੍ਹਾ ਤੋਂ ਚੰਗੇ ਘੋੜੇ ਮਿਲ ਸਕਦੇ ਨੇ। ਜਿੰਨੇ ਮੂੰਹ ਉਨੀਆਂ ਗੱਲਾਂ, ਇੱਕ ਆਮ ਕਹਾਵਤ ਹੈ। ਇਸ ਤਰ੍ਹਾਂ ਜਿੰਨੇ ਸਿੱਖ ਸਨ ਉਹਨਾਂ ਨੇ ਵੱਖਰੇ ਵੱਖਰੇ ਹੀ ਆਪਣੇ ਮਤ ਪੇਸ਼ ਕੀਤੇ ਘੋੜਿਆਂ ਦੇ ਖਰੀਦਣ ਦੀ ਬਾਬਤ।
ਨਿਜ ਨਿਜ ਮਤ ਅਨੁਸਾਰ ਬਤਾਈ, ਨਹੀਂ ਬਾਤ ਕੁਛ ਗੁਰ ਮਨ ਪਾਈ।
ਕਵੀ ਜੀ ਲਿਖਦੇ ਨੇ ਕਿ ਆਪਣੀ ਆਪਣੀ ਮਤ ਦੇ ਅਨੁਸਾਰ ਸਾਰਿਆਂ ਨੇ ਆਪਣਾ ਮਤ ਪੇਸ਼ ਕੀਤਾ, ਸਾਰਿਆਂ ਨੇ ਸਲਾਹ ਦਿੱਤੀ,
ਨਹੀਂ ਬਾਤ ਕੁਛ ਗੁਰੂ ਮਨ ਪਾਈ।
ਪਰ ਜਿੰਨਿਆਂ ਨੇ ਜਿੰਨੀਆਂ ਗੱਲਾਂ ਆਖੀਆਂ ਨੇ ਉਹਨਾਂ ਦੇ ਵਿੱਚੋਂ ਕਿਸੇ ਦੀ ਵੀ ਗੱਲ ਸਤਿਗੁਰਾਂ ਨੂੰ ਪਸੰਦ ਨਾ ਆਈ।
ਏਕ ਸੁਪਟ ਪਸਚਮ ਦਿਸ਼ ਬਾਸੀ, ਕਰ ਕੋ ਜੋਰਤ ਗਿਰਾ ਪਰ ਕਾਸ਼ੀ।
ਕਵੀ ਜੀ ਲਿਖਦੇ ਨੇ ਕਿ ਉਹਨਾਂ ਸਾਰਿਆਂ ਦੇ ਵਿੱਚ ਇੱਕ ਪੱਛਮ ਦੀ ਦਿਸ਼ਾ ਦੇ ਵਿੱਚ ਰਹਿਣ ਵਾਲਾ ਸਿੱਖ ਬੈਠਾ ਸੀ, ਉਸ ਨੇ ਫਿਰ ਸਾਰਿਆਂ ਤੋਂ ਮਗਰੋਂ ਹੱਥ ਜੋੜ ਕੇ ਬੇਨਤੀ ਕੀਤੀ।
ਕਹਿੰਦਾ ਜੀ ਜਸ ਤੁਰੰਗ ਚਾਹੋ ਗੁਰ ਪੂਰੇ, ਤਸ ਕਾਬਲ ਮੈਂ ਪ੍ਰਾਪਤ ਰੂਰੇ।
ਸਿੱਖ ਕਹਿੰਦਾ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਦੇ ਘੋੜਿਆਂ ਦੀ ਤੁਸੀਂ ਮੰਗ ਕਰਦੇ ਹੋ, ਇਸ ਤਰ੍ਹਾਂ ਦਾ ਘੋੜਾ ਸਿਰਫ ਤੇ ਸਿਰਫ ਇੱਕ ਕਾਬਲ ਦੇ ਵਿੱਚੋਂ ਮਿਲ ਸਕਦਾ ਹੈ, ਹੋਰ ਜਗ੍ਹਾ ਤੋਂ ਨਹੀਂ ਮਿਲਣਾ।
ਰਾਵਰ ਕੇਰਿਆ ਰੂੜਨ ਜੋਗ, ਆਨ ਪਠੋ ਸੁਮਤ ਜੁਤ ਲੋਗ।
ਉਸ ਸਿੱਖ ਨੇ ਆਖਿਆ ਕਿ ਸੱਚੇ ਪਾਤਸ਼ਾਹ ਮੇਰਾ ਮਸ਼ਵਰਾ ਇਹ ਹੈ, ਮੇਰੀ ਸਲਾਹ ਇਹ ਹੈ ਕਿ ਤੁਹਾਡੇ ਅਸਵਾਰੀ ਦੇ ਲਾਇਕ ਜਿਹੜਾ ਘੋੜਾ ਹੋਵੇ ਉਹ ਕਾਬਲ ਦੇ ਵਿੱਚੋਂ ਮਿਲੇਗਾ। ਇਸ ਕਰਕੇ ਸੱਚੇ ਪਾਤਸ਼ਾਹ ਸ੍ਰੇਸ਼ਟ ਆਦਮੀਆਂ ਨੂੰ ਸਿਆਣੇ ਮਨੁੱਖਾਂ ਨੂੰ ਭੇਜੋ ਤਾਂ ਕਿ ਕਾਬਲ ਦੇ ਵਿੱਚ ਜਾ ਕੇ ਤੁਹਾਡੀ ਮਰਜ਼ੀ ਦੇ ਮੁਤਾਬਕ ਘੋੜਾ ਉਹ ਖਰੀਦ ਲੈਣ।
ਜੋ ਆਛੇ ਪਰਖੈ ਗੁਣ ਅੰਗ ਹੋਵੇ ਚਪਲ ਸਵੇਗ ਤੁਰੰਗ।
ਕਹਿੰਦਾ ਜੀ ਐਸੇ ਸਿਆਣੇ ਆਦਮੀਆਂ ਨੂੰ ਘੱਲੋ ਕਿ ਜਿਹੜੇ ਘੋੜਿਆਂ ਦੀ ਚੰਗੀ ਤਰੀਕੇ ਦੇ ਨਾਲ ਪਰਖ ਕਰਨੀ ਜਾਣਦੇ ਹੋਣ, ਚੰਗੇ ਪਰਖਣ, ਉਹਨਾਂ ਦੇ ਅੰਗਾਂ ਨੂੰ ਚੰਗੇ ਤਰੀਕੇ ਦੇ ਨਾਲ ਦੇਖਣ, ਜਿਹੜੇ ਘੋੜੇ ਚੰਚਲ ਹੋਣ, ਤੇਜ਼ ਦੌੜਨ ਵਾਲੇ ਹੋਣ ਔਰ ਬਲੀ ਹੋਣ।
ਬੜੀ ਬੜੀ ਕੀਮਤ ਕੇ ਹੈ ਦੇ ਧਨ ਕਰ ਪਸੰਦ ਕੋ ਲਹਿ।
ਕਹਿੰਦਾ ਸੱਚੇ ਪਾਤਸ਼ਾਹ ਕਾਬਲ ਦੇ ਵਿੱਚ ਵੱਡੀ ਵੱਡੀ ਕੀਮਤ ਦੇ ਬੜੇ ਵੱਡ ਮੁੱਲੇ ਘੋੜੇ ਵਿਕਦੇ ਨੇ, ਮਿਲ ਜਾਂਦੇ ਨੇ। ਦੇ ਧਨ ਕਰ ਪਸੰਦ ਕੋ ਲਹਿ, ਆਪਣੇ ਸਿਆਣੇ ਆਦਮੀ ਨੂੰ ਕੱਲੋ ਤਾਂ ਕਿ ਪਸੰਦ ਕਰਕੇ ਚੰਗੇ ਘੋੜੇ ਦੀ ਚੰਗੀ ਪਰਖ ਕਰਕੇ ਚੰਗਾ ਮੁੱਲ ਦੇ ਕੇ ਉਸ ਨੂੰ ਲਿਆਂਦਾ ਜਾਵੇ।
ਸ੍ਰੀ ਹਰ ਗੋਬਿੰਦ ਸੁਣ ਕਰ ਮਾਨੀ ਨਿਸ਼ਚੈ ਤਹਾਂ ਤੁਰੰਗ ਗੁਣ ਖਾਨੀ।
ਜਦੋਂ ਉਸ ਸਿੱਖ ਨੇ ਇਸ ਤਰ੍ਹਾਂ ਦੀ ਸਲਾਹ ਦਿੱਤੀ, ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਉਸ ਦੀ ਦਿੱਤੀ ਹੋਈ ਸਲਾਹ ਪਸੰਦ ਆਈ। ਨਿਸ਼ਚੈ ਤਹਾਂ ਤੁਰੰਗ ਗੁਣ ਖਾਨੀ, ਸਤਿਗੁਰਾਂ ਨੇ ਆਖਿਆ ਨਿਸ਼ਚਿਤ ਰੂਪ ਦੇ ਵਿੱਚ ਪੱਕੇ ਤੌਰ ਦੇ ਉੱਤੇ ਤੂੰ ਜਿਹੜੀ ਗੱਲ ਕਰਦਾ ਏ ਠੀਕ ਕਰਦਾ ਏ ਕਿ ਕਾਬਲ ਦੇ ਵਿੱਚੋਂ ਗੁਣਾਂ ਦੀ ਖਾਣ ਘੋੜੇ ਮਿਲ ਸਕਦੇ ਨੇ। ਪਿੱਛੇ ਵੀ ਇਤਿਹਾਸ ਦੇ ਵਿੱਚ ਬਹੁਤ ਵਾਰੀ ਜ਼ਿਕਰ ਆਇਆ, ਆਮ ਤੌਰ ਤੇ ਜਿਹੜੇ ਕਾਬਲ ਤੋਂ ਘੋੜੇ ਨੇ ਨਾ ਉਹ ਹੀ ਸਤਿਗੁਰਾਂ ਦੇ ਵਾਸਤੇ ਖਰੀਦੇ ਜਾਂਦੇ ਨੇ। ਪਿੱਛੇ ਇਸ ਗੱਲ ਦਾ ਪ੍ਰਸੰਗ ਵੀ ਆਇਆ ਸੀ ਕਿ ਕਾਬਲ ਤੋਂ ਸਿੱਖ ਘੋੜਾ ਖਰੀਦ ਕੇ ਲਿਆਇਆ ਜਿਹਨੂੰ ਕਿ ਬਾਦਸ਼ਾਹ ਨੇ ਖੁਆ ਲਿਆ ਸੀ। ਮੈਂ ਉਸ ਪਾਸੇ ਨਹੀਂ ਜਾਣਾ, ਪ੍ਰਸੰਗ ਬੜਾ ਲੰਮਾ ਹੈ, ਪਰ ਸਾਰੀ ਗੱਲ ਕਹਿਣ ਤੋਂ ਪਾਵੇ ਹੈ ਕਿ ਸਤਿਗੁਰਾਂ ਨੇ ਆਖਿਆ ਕਿ ਨਿਸ਼ਚਿਤ ਰੂਪ ਦੇ ਵਿੱਚ ਤੂੰ ਜਿਹੜੀ ਭਾਈ ਸਿੱਖਾ ਗੱਲ ਕਰਦਾ ਇਹ ਠੀਕ ਕਰਦਾ, ਗੁਣਾਂ ਦੀ ਖਾਣ ਘੋੜੇ ਕਾਬਲ ਦੇ ਵਿੱਚੋਂ ਹੀ ਮਿਲਣਗੇ।
ਜੋ ਕਿ ਕਾਣ ਬੜ ਕੀਮਤ ਕੇਰਾ ਸੋ ਪਸਚਮ ਦਿਸ਼ ਹੀ ਕੋ ਹੀਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਵੱਡੀ ਕੀਮਤ ਦਾ ਘੋੜਾ ਅੱਜ ਤੱਕ ਸੁਣਿਆ ਹੈ ਜਾਂ ਵੇਖਿਆ ਹੈ ਉਹ ਪੱਛਮ ਦੀ ਦਿਸ਼ਾ ਦੇ ਵਿੱਚੋਂ ਹੀ ਮਿਲਿਆ।
ਤਬ ਗੁਰਦਾਸ ਦਿਸ਼ਾ ਗੁਰ ਦੇਖਾ ਕਹਿਓ ਕੋ ਤੁਮ ਤੇ ਕੌਣ ਵਸੇਖਾ।
ਹੁਣ ਸਿੱਖ ਨੇ ਨਾਲ ਇਹ ਵੀ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਸੇ ਸਿਆਣੇ ਆਦਮੀ ਨੂੰ ਕੱਲੋ। ਉਸ ਵੇਲੇ ਭਾਈ ਗੁਰਦਾਸ ਦੇ ਵੱਲ ਸਤਿਗੁਰਾਂ ਨੇ ਦੇਖਿਆ ਤੇ ਨਾਲ ਹੀ ਹੁਕਮ ਕੀਤਾ, ਕਹਿੰਦੇ ਨੇ ਤੁਮ ਤੇ ਕੌਣ ਵਸੇਖਾ। ਹੇ ਭਾਈ ਗੁਰਦਾਸ ਜੀ, ਤੁਹਾਡੇ ਤੋਂ ਸਿਆਣਾ ਤੇ ਸੂਝ ਬੂਝ ਵਾਲਾ ਹੋਰ ਕੌਣ ਹੋ ਸਕਦਾ।
ਬ੍ਰਿਧ ਬੈਸ ਗੁਰ ਪਾਸ ਬਿਤਾਈ ਸਕਲ ਪਾਤ ਕੀ ਸ਼ੁਭ ਮਤ ਪਾਈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਨੂੰ ਕਹਿੰਦੇ ਨੇ ਕਿ ਵੱਡੇ ਸਤਿਗੁਰਾਂ ਦੇ ਕੋਲ ਵੀ ਤੁਸੀਂ ਬਹੁਤ ਸਾਰਾ ਆਪਣੀ ਉਮਰ ਦਾ ਹਿੱਸਾ ਬਤੀਤ ਕੀਤਾ, ਉਹਨਾਂ ਦੇ ਨਾਲ ਰਹੇ ਹੋ, ਇਸ ਕਰਕੇ ਸਕਲ ਭਾਂਤ ਕੀ ਸ਼ੁਭ ਮਤ ਪਾਈ। ਸਤਿਗੁਰਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਨਾਲ ਚੰਗੀ ਸਿੱਖਿਆ ਨੂੰ ਪ੍ਰਾਪਤ ਕੀਤਾ, ਤੁਸੀਂ ਬੜੇ ਸਿਆਣੇ।
ਉਬੈ ਤੁਰੰਗ ਮਹਿਤ ਹਮਾਰੇ ਲਿਆਓ ਸਵੇਗ ਚਪਲ ਬਲ ਭਾਰੇ।
ਭਾਈ ਗੁਰਦਾਸ ਨੂੰ ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਜੀ ਦੋ ਘੋੜੇ ਸਾਡੇ ਵਾਸਤੇ ਲੈ ਕੇ ਆਉਣੇ ਨੇ ਜਿਹੜੇ ਕਿ ਬੜੇ ਚੰਚਲ ਹੋਣ, ਤਾਕਤ ਦਾ ਘਰ ਹੋਣ ਔਰ ਬੜੇ ਤੇਜ਼ ਦੌੜਨ ਵਾਲੇ ਹੋਣ।
ਸੁਪਟਨ ਹੇਤ ਅਪਰ ਪਿਖ ਆਨੋ ਲਿਓ ਸੰਗ ਧਨ ਗਣ ਪ੍ਰਸ ਥਾਨੋ।
ਸਤਿਗੁਰਾਂ ਨੇ ਆਖਿਆ ਦੋ ਘੋੜੇ ਸਾਡੇ ਵਾਸਤੇ ਲੈ ਕੇ ਆਉਣੇ ਨੇ ਜਿਨ੍ਹਾਂ ਦੀ ਅਸੀਂ ਸਵਾਰੀ ਕਰੀਏ, ਇਸ ਤੋਂ ਇਲਾਵਾ ਹੋਰ ਜਿਹੜੇ ਘੋੜੇ ਨੇ ਉਹ ਵੀ ਚੰਗੇ ਵੇਖ ਕੇ ਖਰੀਦ ਕੇ ਲਿਆਓ, ਬਹੁਤਾ ਸਾਰਾ ਧਨ ਲੈ ਕੇ ਭਾਈ ਗੁਰਦਾਸ ਜੀ ਤੁਸੀਂ ਹੁਣੇ ਹੀ ਪ੍ਰਸਥਾਨ ਕਰੋ।
ਪ੍ਰਥਮ ਪੁਚਾਵੋ ਪਾਸ ਹਮਾਰੇ ਪਰਖ ਲੇਹਗੇ ਜਿਮ ਗੁਣ ਭਾਰੇ।
ਨਾਲ ਦੀ ਨਾਲ ਭਾਈ ਗੁਰਦਾਸ ਨੂੰ ਸਤਿਗੁਰਾਂ ਨੇ ਇਹ ਵੀ ਤਾਕੀਦ ਕੀਤੀ ਹੈ ਕਿ ਪਸੰਦ ਕਰਕੇ ਸਾਰਿਆਂ ਤੋਂ ਪਹਿਲਾਂ ਸਾਡੇ ਕੋਲ ਭੇਜ ਦੇਵੀਂ, ਅਸੀਂ ਵੀ ਉਹਨਾਂ ਦੇ ਗੁਣਾਂ ਦੀ ਪਰਖ ਕਰਾਂਗੇ ਤੇ ਫੇਰ ਉਹਨਾਂ ਦਾ ਮੁੱਲ ਅਦਾ ਕੀਤਾ ਜਾਏਗਾ। ਕਹਿੰਦੇ ਨੇ
तुम तह टिको सिख जब जाए तब दीजै तन मोल बताए। सतगुरु जी कहिंदे ने भाई गुरदास जी जदों घोड़े पसंद कर लोगे घोड़िया नू एक सिख दे हाथ साडे कोल भेज दिओ असीं घोड़िया नू वेख के पसंद करांगे फिर सिख दे हाथ वापस तुहाडे कोल संदेश भेजा जाएगा कि घोड़िया नू खरीद लवो या ना खरीदो। सतगुरु जी कहिंदे ने कि जदों सिख जावेगा घोड़िया नू खरीदन दी आग्या देवेगा साडे वल्लों उदों जिहड़ा मुल सौदागर दसेगा ओ मुल तुसीं अदा करना है पहलां साडे कोल घोड़े पहुंचा दिओ। इम आयस को सुन कर मानी मैं जै हूं असल्याऊं बखानी। ग्रंथाकार भाई संतोख सिंह जी लिखते ने सतगुरां दी आग्या नूं इस तरीके दे नाल मन्या। अगों भाई गुरदास जी कहिंदे ने मैं जै हूं सच्चे पातशाह मैं जावांगा असल्याऊं बखानी सच्चे पातशाह तुहाडे दसे दे मुताबक घोड़िया नूं खरीद के लियावांगा। तब बेसर लई धन साथ दे 50,000 सो नाथ। क्योंकि उस वेले अजकल वर्गे पैसे नहीं सन उदो जड़े पैसे ने ओ मोहरां दे रूप दे विच सिक्कियां दे रूप दे विच होया करदे सन इस करके 50,000 रुपया लैके जाना सी। कवि जी लिखदे ने कि करीब 5 खच्चरां दे उत्ते पैसे लदे गए ने जेड़े सारे पैसियां दी गिनती 50,000 रुपए है। 50,000 रुपया नूं 5 खच्चरां दे उत्ते लद्या गया। नर के तक ते संग पठाए हित तकराई धन समुदाए। उदों दा 50,000 भी बहुत वड्डी रकम सी। कवि जी लिखदे ने कि उन्हां पैसियां दी रखवाली दे वास्ते भाई गुरदास दे नाल बहुत सारे सिखां नूं कल्या गया। हित तकराई धन समुदाय के वड्डे धन दी तकराई दे वास्ते सिखां नूं नाल जाण दे वास्ते तैयार कीता। कर गुर बंदन पंथ पधारा निज बिसराम श्रम निरवारा। ग्रंथाकार भाई संतोख सिंह जी लिखदे ने इस तरीके दे नाल सतगुरां नूं नमस्कार करके भाई गुरदास जी चल पैने रस्ते दे उत्ते के घोड़ियां नूं खरीदन दे वास्ते जाना है। कवि करतार सिंह जी क्लास वालिए इस सारी घटना नूं इस तरीके दे नाल बयान करदे ने।
समा थोड़ा सी जदों बतीत होया भाई साहिब नूं गुरु फुरमाम देने कुछ चाहिदे बेमिसाल घोड़े वड्डे मुल दे साहिब सुनाम देने। घोड़े काबली साडी दलील चाहे जावो तुसी लियावो जताम देने। मोहरा नकद 50,000 दियां दे झट तैयार करवाम देने। भाई साहिब नूं सगों हंकार होया गुरु मेरा इतबार रखाम देने। ताइये भेज देने वड्डे कम लई घर जाए प्यारी वंजाम देने। घोड़े मुल करके साडे पास भेजो जेकर आउण पसंद ठहराम देने। पहुंचे हुक्म साडा तदों मुल देना इउं करना गुरु समझाम देने। खुशी नाल लै आग्या रवां होए खुशी नाल लै आग्या रवां होए। मुंह काबल वल रखाम देने। प्यारे सिख दे दिलों करतार सिंघा किवें ता दे मैल गुआम देने।
करतार सिंह जी क्लास वाली लिखदे ने के देखो ता दे के अपने प्यारे सिख दे हंकार नूं किस तरह सतगुरु जी दूर करदे ने।
दिवस पयान पश्चिम ओरे बूझत जात होहे कित कोरे।
भाई संतोख सिंह जी लिखदे ने कि भाई गुरदास जी रात नूं रुकदे ने सवेरे फिर चलना शुरू करदे ने पश्चिम दी दिशा दे वल जा रहे ने। रस्ते दे विचों लोकां दे विचों पुछदे जांदे ने कि वधिया घोड़े कित्थे मिलणगे।
ऐरावती उलंगत चाला चंद्र पगा तर गयो बिसला।
पहला रावी दरिया नूं पार कीता है
ਇਸ ਤੋਂ ਬਾਅਦ ਚੰਦਰ ਭਗਾ ਤਬ ਗਯੋ ਵਿਸਾਲਾ। ਚੰਦਰ ਭਗਾ ਆਖਿਆ ਜਾਂਦਾ ਹੈ ਚਨਾਬ ਨੂੰ, ਚਨਾਬ ਦਰਿਆ ਤੋਂ ਵੀ ਪਾਰ ਗਿਆ।
ਪੁਣ ਬਿਦ ਸਤਾ ਤੇ ਹੋਏ ਹੈ ਪਾਰ, ਚਲਤ ਸਿੰਧ ਨਦ ਜਾਏ ਨਿਹਾਰਾ।
ਫੇਰ ਜੇਲਮ ਦਰਿਆ ਨੂੰ ਲੰਘਿਆ ਹੈ, ਫੇਰ ਅਟਕਦੇ ਦਰਿਆ ਤੋਂ ਵੀ ਪਾਰ ਹੋਇਆ।
ਤਜ ਪਿਸ਼ੌਰ ਕੋ ਆਗੇ ਗਯੋ, ਕਾਬਲ ਜਾਏ ਬਿਲੋਕਤ ਭਯੋ।
ਪਿਸ਼ੌਰ ਦੇ ਇਲਾਕੇ ਨੂੰ ਲੰਘ ਕੇ ਅੱਗੇ ਫਿਰ ਕਾਬਲ ਦੇ ਵਿੱਚ ਭਾਈ ਗੁਰਦਾਸ ਜੀ ਪਹੁੰਚੇ।
ਡੇਰਾ ਕਰ ਕੋਰੇ ਪੁਣ ਬੂਜੇ, ਨਰਨ ਬਤਾਏ ਜਿਹ ਬਿਦ ਸੂਜੇ।
ਡੇਰਾ ਲਾ ਕੇ ਕਾਬਲ ਦੇ ਵਿੱਚ ਫਿਰ ਘੋੜਿਆਂ ਦੀ ਪੁੱਛ ਪੜਤਾਲ ਕੀਤੀ ਹੈ, ਲੋਕਾਂ ਤੋਂ ਪਤਾ ਲੱਗਾ ਕਿ ਫਲਾਣੀ ਜਗ੍ਹਾ ਤੋਂ ਘੋੜੇ ਮਿਲ ਸਕਦੇ ਨੇ।
ਅਗਲੇ ਦਿਵਸ ਜਾਏ ਕਰ ਹੇਰੇ, ਫੇਰੇ ਚਪਲ ਸਵੇਗ ਬਡੇਰੇ।
ਅਗਲੇ ਹੀ ਦਿਨ ਜਿੱਥੇ ਘੋੜਿਆਂ ਦੀ ਦਸ ਪਈ ਉੱਥੇ ਪਹੁੰਚ ਗਿਆ, ਜਾ ਕੇ ਸੁਦਾਗਰ ਨੂੰ ਮਿਲਿਆ, ਉਹਦੇ ਘੋੜਿਆਂ ਨੂੰ ਵੇਖਿਆ, ਦੌੜਾ ਕੇ ਦੇਖਿਆ, ਉਹਨਾਂ ਦੀ ਚੰਚਲਤਾਈ ਹਰ ਇੱਕ ਤਰੀਕੇ ਦੇ ਨਾਲ ਭਾਈ ਗੁਰਦਾਸ ਨੇ ਪਰਖੀ।
ਦਰਬ ਮੋਲ ਪੰਚਾਸ ਹਜ਼ਾਰ, ਪੁਣ ਕਰ ਲੀਨ ਏਵ ਤੱਕ ਰਾਰ।
50,000 ਰੁਪਇਆ ਲੈ ਕੇ ਗਿਆ ਸੀ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀ ਦੇ ਅਨੁਸਾਰ ਘੋੜੇ ਪਸੰਦ ਕੀਤੇ ਨੇ, ਜਿਨ੍ਹਾਂ ਦੀ ਕੀਮਤ ਉਸਨੇ 40,000 ਦੀ ਅੰਕੀ ਹੈ। ਘੋੜੇ ਪਸੰਦ ਕੀਤੇ ਨੇ, ਪੁਣ ਕਰ ਲੀਨ ਏਵ ਤਕਰਾਰ, ਪਰ ਘੋੜੇ ਪਸੰਦ ਕਰਨ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਇਕਰਾਰ ਕੀਤਾ ਹੈ ਸੌਦਾਗਰ ਦੇ ਨਾਲ, ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਕੁਝ ਦਿਨ ਸਫ਼ਰ ਕਰ ਚਲੇ ਗਏ, ਰਾਹ ਵਿੱਚ ਲੱਗੇ ਅੱਗੇ ਦਿਨ ਥੋੜੇ, ਕਾਬਲ ਪਹੁੰਚ ਕੇ ਡੇਰਾ ਲਗਾਏ ਦਿੱਤਾ, ਸਦ ਨਾਲ ਦਲਾਲਾਂ ਦੇ ਹੱਥ ਜੋੜੇ। ਜਿਸ ਤਰ੍ਹਾਂ ਦੇ ਚਾਹੁੰਦੇ ਗੁਰੂ ਸਾਹਿਬ, ਉਸ ਤਰ੍ਹਾਂ ਦੇ ਆਮਦੇ ਨਜ਼ਰ ਥੋੜੇ। ਫਿਰ ਟੁਰ ਕੇ ਬਹੁਤ ਕਰਤਾਰ ਸਿੰਘਾ, ਲੈ 40,000 ਦੇ 5 ਘੋੜੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਦੇ ਅਨੁਸਾਰ 40,000 ਰੁਪਇਆਂ ਦੇ 5 ਘੋੜੇ ਖਰੀਦੇ ਨੇ ਭਾਈ ਗੁਰਦਾਸ ਨੇ, ਤੇ ਖਰੀਦਣ ਤੋਂ ਬਾਅਦ ਗੱਲ ਤੈਅ ਕਰਨ ਤੋਂ ਬਾਅਦ ਭਾਈ ਗੁਰਦਾਸ ਨੇ ਫਿਰ ਉਹਨਾਂ ਦੇ ਨਾਲ ਇੱਕ ਇਕਰਾਰ ਕੀਤਾ।
ਕਹਿੰਦਾ ਲੇ ਹਮ ਲੀਏ ਦਰਬ ਤੁਮ ਦੈ ਹੈ, ਏਕ ਵੇਰ ਗੁਰ ਨਿਕਟ ਪਠੈ ਹੈ।
ਸੁਦਾਗਰ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ 5 ਘੋੜੇ ਮੰਨ ਲੈ ਕੇ ਅਸੀਂ ਖਰੀਦ ਰਹੇ ਨੇ, ਇਹਦੇ ਪੈਸੇ ਤੈਨੂੰ ਫੇਰ ਦਿੱਤੇ ਜਾਣਗੇ ਜਦੋਂ ਸਤਿਗੁਰੂ ਜੀ ਘੋੜਿਆਂ ਨੂੰ ਪਸੰਦ ਕਰ ਲੈਣਗੇ। ਇਸ ਕਰਕੇ ਪਹਿਲਾਂ ਪਸੰਦ ਕਰਨ ਦੇ ਵਾਸਤੇ ਘੋੜਿਆਂ ਨੂੰ ਸਾਡੇ ਗੁਰੂ ਦੇ ਕੋਲ ਭੇਜਿਆ ਜਾਏਗਾ।
ਸੁਣ ਗੁਰ ਤੇ ਜਬ ਨਰ ਕੋ ਆਵੇ, ਤਤ ਸ਼ਨ ਦਰਬ ਸਰਬ ਹੀ ਪਾਵੇ।
ਘੋੜਿਆਂ ਦੇ ਸੁਦਾਗਰ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਦੇ ਕੋਲ ਘੋੜੇ ਕੱਲੇ ਜਾਣਗੇ, ਸਤਿਗੁਰੂ ਜੀ ਘੋੜਿਆਂ ਨੂੰ ਪਸੰਦ ਕਰਨਗੇ, ਤੇ ਫਿਰ ਸਤਿਗੁਰੂ ਜੀ ਅਕਾਦਮੀ ਨੂੰ ਸਾਡੇ ਇੱਥੇ ਕੋਲ ਭੇਜਣਗੇ, ਤਤ ਛਿਨ ਉਸੇ ਵੇਲੇ ਤੇਰੇ ਪੈਸੇ ਤੈਨੂੰ ਅਦਾ ਕੀਤੇ ਜਾਣਗੇ।
ਸੁਣਤ ਸੁਦਾਗਰ ਬਾਕ ਬਖਾਨੇ, ਬਨੀ ਬੇਅਬ ਤੁਰੰਗ ਮਹਾਨੇ।
ਜਦੋਂ ਭਾਈ ਗੁਰਦਾਸ ਨੇ ਇਸ ਤਰ੍ਹਾਂ ਦੀ ਗੱਲ ਕੀਤੀ, ਸੁਣ ਕੇ ਸੁਦਾਗਰ ਕਹਿੰਦਾ
ਬਲੀ ਬੇਅਬ ਤੁਰੰਗ ਮਹਾਨੇ,
ਮੇਰੇ ਜਿਹੜੇ ਘੋੜੇ ਨੇ ਬੜੇ ਬਲੀ ਨੇ, ਬਗੈਰ ਐਬ ਤੋਂ ਨੇ, ਇਹਨਾਂ ਦੇ ਵਿੱਚ ਕੋਈ ਐਬ ਨਹੀਂ।
ਕਹਿੰਦਾ ਗੁਰ ਟਿਗ ਪਠੋ ਨਾ ਸੰਸਾ ਕੋਈ, ਪਿੱਛੇ ਲੇਹ ਮੋਲ ਜੋ ਹੋਈ।
ਕਹਿੰਦਾ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਮੇਰੇ ਘੋੜੇ ਬੜੇ ਵਧੀਆ ਨੇ, ਬੜੇ ਬਲੀ ਨੇ, ਬਗੈਰ ਕਿਸੇ ਸੰਸੇ ਤੋਂ ਤੂੰ ਆਪਣੇ ਗੁਰੂ ਦੇ ਕੋਲ ਘੋੜਿਆਂ ਨੂੰ ਪਰਖਣ ਦੇ ਵਾਸਤੇ ਭੇਜ ਸਕਦਾ ਹੈ।
ਪਿੱਛੇ ਲੇਹ ਮੋਲ ਜੋ ਹੋਈ, ਪਿੱਛੇ ਜਿਹੜਾ ਮੁੱਲ ਬਣਦਾ ਹੋਵੇਗਾ ਉਹ ਤੂੰ ਸਾਨੂੰ ਦੇ ਦੇਵੀ,
ਤੂੰ ਇਹਨਾਂ ਘੋੜਿਆਂ ਨੂੰ ਪਰਖਣ ਦੇ ਵਾਸਤੇ ਭੇਜ ਸਕਦਾ।
ਕਰ ਤਕਰਾਰ ਕੇ ਕਾਣ ਪਠਾਏ, ਮਗ ਕੋ ਲੰਘ ਸੁਦਾ ਸਰ ਆਏ।
ਇਸ ਤਰ੍ਹਾਂ ਦਾ ਇਕਰਾਰ ਕਰ ਲਿਆ ਸੁਦਾਗਰ ਦੇ ਨਾਲ, ਤੇ ਘੋੜਿਆਂ ਨੂੰ ਦਾਸ ਦੇ ਹੱਥ ਸਤਿਗੁਰਾਂ ਦੇ ਵੱਲ ਭੇਜ ਦਿੱਤਾ। ਸਾਰੇ ਰਸਤਿਆਂ ਨੂੰ ਉਲੰਘ ਕੇ ਘੋੜਿਆਂ ਨੂੰ ਲੈ ਕੇ ਸਿੱਖ ਅੰਮ੍ਰਿਤਸਰ ਪਹੁੰਚੇ।
ਸਤਿਗੁਰ ਭਿਖ ਕਰ ਉਰ ਹਰ ਖਾਏ,
چڑھ کر پھر توائے فندائے.
تے واقعہ ہی سوداگر دے کوڑے بڑے قیمتی سن، بڑے بڑی سن، بڑے چنچل سن. ਸਤਿਗੁਰਾਂ ਨੇ ਘੋੜਿਆਂ ਦੀ ਪਰਖ ਕੀਤੀ, ਉਹਨਾਂ ਦੀ ਸਵਾਰੀ ਕੀਤੀ, ਉਹਨਾਂ ਨੂੰ ਫੇਰ ਕੇ ਦੇਖਿਆ, ਦੌੜਾ ਕੇ ਦੇਖਿਆ, ਉਹਨਾਂ ਦੀ ਕਿਸ ਤਰ੍ਹਾਂ ਦੀ ਰਫ਼ਤਾਰ ਹੈ, ਉਹ ਕਿੰਨੇ ਚੰਚਲ ਨੇ, ਕਿੰਨੇ ਬਲੀ ਨੇ. ਹਰ ਇੱਕ ਤਰੀਕੇ ਦੀ ਸਤਿਗੁਰਾਂ ਨੇ ਉਹਨਾਂ ਘੋੜਿਆਂ ਦੀ ਪਰਖ ਕੀਤੀ. ਖਾਸ ਤਬੇਲੇ ਸੋ ਬੰਧਵਾਏ, ਪਠਿਓ ਸਿੱਖ ਤਿਸ ਦਿਸ਼ ਸਹਿਸਾਏ. ਆਪਣੇ ਖਾਸ ਤਬੇਲੇ ਦੇ ਵਿੱਚ ਘੋੜਿਆਂ ਨੂੰ ਹੁਕਮ ਕਰਕੇ ਸਤਿਗੁਰਾਂ ਨੇ ਬਣਵਾ ਦਿੱਤਾ, ਤੇ ਫੇਰ ਸਿੱਖ ਨੂੰ ਹੁਕਮ ਕੀਤਾ ਕਿ ਜਾਓ ਭਾਈ ਗੁਰਦਾਸ ਨੂੰ ਜਾ ਕੇ ਕਹਿ ਦੇਵੋ ਕਿ ਘੋੜਿਆਂ ਦੀ ਕੀਮਤ ਸੌਦਾਗਰ ਨੂੰ ਅਦਾ ਕਰ ਦੇਵੇ, ਸਾਨੂੰ ਘੋੜੇ ਬੜੇ ਪਸੰਦ ਆਏ ਨੇ. ਇਸ ਤਰ੍ਹਾਂ ਦਾ ਸਿੱਖ ਨੂੰ ਸਤਿਗੁਰਾਂ ਨੇ ਸੰਦੇਸ਼ ਦਿੱਤਾ ਹੈ. ਕਿਸ ਤਰ੍ਹਾਂ ਅੱਗੇ ਜਾ ਕੇ ਸੰਦੇਸ਼ ਪਹੁੰਚੇਗਾ, ਜਿਸ ਤਰ੍ਹਾਂ ਕਵੀ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਕਾਰਜ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ ਹੈ. ਅੱਗੋਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇਗੀ. ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਇਹ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ. ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ.